बिखै बिख खाई माया मोह भरम पै फूले सुत दारा सों प्रीत लगाई। एक उत्तम पंथ सुनियो गुर संगत तेहे मिलंत जम त्रास मिटाई। एक अरदास पाठ कीरत की गोर रामदास गोर रामदास राखो शरणाई। परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर चल रहे खालसा सिरजना दिवस दे विशेष गुरमत समागम सतगुरां जी दी अमृत बाणी कीर्तन आप जी ने सरवण कीता है।
इको घटा दो थोड़ी जी।
आप जितने सतगुरां दे चरणा विच हाजिर हो भाई साहब भाई सरबजीत सिंह जी बेनती रूप शब्द गायन कर रहे सन और प्रमाणा सहित कीर्तन सरवण करा रहे सन। संगत विच विचरदियां कोई जरूरी नहीं हुंदा कि बुलारा ही बहुत कुछ जानदा है। आम सादे जीवन वाले गुरु गुरु जपन वाले सुरत करके बहुत उच्चे मिलते हैं। दरबार साहब कथा का वक्त सी मंजी साहब तो कथा करके मैं बाहर निकलिया। एक बजुर्ग ने बड़े प्यारे शब्द कहे मैनू बड़े चंगे लगे। वो कहने जदों आपां कीर्तन सुनने उंज तां मर्यादा कहिंदी है भी इक्को वेले इक्को कम करो। गुरमुखो शरीरक तौर ते सिर्फ बैठना एक थां ते हो सकदा है, मन कदी इक्को वेले इक्को कम नहीं करता। कन कीर्तन सुनदे ने मन तां पता नहीं की कुछ कर लैंदा उन्नी देर तक। वो कहते सन जदों जिमें भाई साहब जी ने कौन अज कीर्तन किया बेनती रूप हम मैले तुम उजल करते हम अवगुण भरे ए गुण नाई। वो जितने इस बेनती दे शब्द ने वो ये कहण की बजाय गुरु जी कह रहे ने ਔਗਣਾਂ ਨਾਲ ਅਸੀਂ ਭਰੇ ਹਾਂ, ਕੀਰਤਨ ਸੁਣਦੇ ਹਾਂ, ਇਹਨਾਂ ਸ਼ਬਦਾਂ ਵਿੱਚ ਆਪਣੇ ਜੀਵਨ ਨੂੰ ਮਿਲਾ ਲਈਏ। ਮਾਲਕ ਜੀ ਸਾਡੇ 'ਚ ਔਗਣ ਨੇ, ਜਦੋਂ ਸ਼ਬਦ ਪੜ੍ਹੇ ਜਾਂਦੇ ਹੋਣ ਪ੍ਰੀਤ ਦੇ ਪ੍ਰਤੀਤ ਦੇ, ਉਦੋਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਜਿਹੜੀ ਅਵਸਥਾ ਆ ਪਿਆਰ ਦੀ ਹੈ ਨਾ, ਇਸ ਜਨਮ 'ਚ ਸਾਡੀ ਝੋਲੀ ਵਿੱਚ ਵੀ ਪਾ ਦਿਓ। ਜੇ ਨਾਮ ਦੇ ਪੜ੍ਹੇ ਜਾਂਦੇ ਹੋਣ ਤਾਂ ਵੀ ਬੇਨਤੀ ਕਰੀਏ ਮਾਲਕ ਤੁਸੀਂ ਸਾਨੂੰ ਉਹ ਬਖਸ਼ਿਸ਼ ਕਰੋ ਜਿਹੜੀ ਸ਼ਬਦ ਵਿੱਚ ਕਹਿ ਰਹੇ ਹੋ। ਸੱਚ ਹੈ ਅੰਦਰ ਚੱਲਣ ਲੱਗ ਪੈਂਦਾ। ਆਓ ਜੋ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ ਉਸੇ ਵਿਚਾਰ ਨੂੰ ਮੈਂ ਅੱਗੇ ਬੇਨਤੀ ਕਰਾਂਗਾ, ਕਿਉਂਕਿ ਕੱਲ੍ਹ ਰਾਤ ਕਾਫੀ ਜ਼ਿਆਦਾ ਸਮਾਂ ਲੱਗਾ, ਤਕਰੀਬਨ ਪੌਣੇ ਕੁ ਦੋ ਘੰਟੇ ਦੇ ਕਰੀਬ ਆਪਾਂ ਬੋਲਦੇ ਰਹੇ, ਸਰੀਰ ਫਿਰ ਹੁਣ ਤੰਗ ਕਰਨ ਲੱਗ ਪੈਂਦਾ। ਆਓ ਅਸੀਸ ਬਖਸ਼ੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੇ ਖਾਲਸੇ ਦੀ ਉਪਮਾ ਔਰ ਗੁਣ ਨਿਰੂਪਣ ਕਰਨੇ ਨੇ। ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਅਸੀਂ ਭਾਈ ਨੰਦ ਲਾਲ ਸਾਹਿਬ ਜੀ ਦੇ ਇਸ ਬਚਨ ਦੀ ਵਿਆਖਿਆ ਕਰ ਰਹੇ ਸਾਂ, ਖਾਲਸਾ ਸੋਏ ਜੋ ਨਿੰਦਾ ਤਿਆਗੈ, ਖਾਲਸਾ ਸੋਏ ਲੜੇ ਹੋਏ ਆਗੈ, ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਕਰਮ ਕੋ ਸਾੜੈ। ਅੱਗੇ ਭਾਈ ਸਾਹਿਬ ਕਹਿੰਦੇ ਖਾਲਸਾ ਸੋਏ ਮਾਨ ਜੋ ਤਿਆਗੈ, ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗੈ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗੈ, ਖਾਲਸਾ ਸੋਏ ਨਾਮ ਰਤ ਲਾਗੈ। ਇਹ ਇੱਕ ਇੱਕ ਬਚਨ ਇੰਨਾ ਕਮਾਲ ਦਾ ਹੈ ਜੀ, ਸਾਰੇ ਗੁਰੂ ਗ੍ਰੰਥ ਸਾਹਿਬ 'ਚ ਬਚਨ। ਕੱਲ੍ਹ ਅਸੀਂ ਜਦੋਂ ਜ਼ਿਆਦਾ ਡਿਟੇਲ 'ਚ ਗਏ ਸਾਂ, ਲੜੇ ਹੋਏ ਆਗੈ ਤੇ ਨਿੰਦਿਆ, ਉਸ ਤੋਂ ਅੱਗੇ ਵੀ ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਜੋ ਕਰਮ ਕੋ ਸਾੜੈ। ਲਫ਼ਜ਼ੀ ਅਰਥ ਨੇ ਅਸਲ 'ਚ ਉਹ ਗੁਰੂ ਕਾ ਖਾਲਸਾ ਹੈ, ਪੰਚ ਦੇ ਲਫ਼ਜ਼ੀ ਅਰਥ ਬਹੁਤ ਨੇ ਜੀ। ਉਂਝ ਮੈਂ ਬੇਨਤੀ ਕਰਾਂਗਾ, ਪੰਚ ਜਿਹਨੂੰ ਅਸੀਂ ਪੰਜ ਕਹਿੰਦੇ ਹਾਂ, ਇਹਦੀ ਬੜੀ ਵੱਡੀ ਮਹਾਨਤਾ ਹੈ ਸਾਰੇ ਸੰਸਾਰ ਵਿੱਚ ਜੀ। ਜਿਵੇਂ ਪੰਜ ਤੱਤ ਨੇ, ਪੰਜ ਵਿਕਾਰ ਨੇ, ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਅਸੀਂ ਪੰਜ ਰਹਿਤਾਂ ਕਹਿੰਦੇ ਹਾਂ, ਪੰਜ ਕਿਲੇ ਨੇ, ਪੰਜ ਪਿਆਰੇ ਨੇ, ਪੰਜ ਸਰੋਵਰ ਨੇ, ਪੰਜ ਪੀਰ ਨੇ। ਇਹ ਇਹ ਗਿਣਤੀ ਦੀ ਬੜੀ ਵਿਲੱਖਣਤਾ ਹੈ। ਇੱਕ ਅਸੀਂ ਬਚਨ ਪੜ੍ਹਦੇ ਹਾਂ ਪੰਚ ਪ੍ਰਵਾਨ ਪੰਚ ਪ੍ਰਧਾਨ, ਉਹਦਾ ਅਰਥ ਹੈ ਗਿਣਤੀ ਵਾਲਾ ਪੰਚ ਨਹੀਂ, ਉਹਦਾ ਅਰਥ ਹੈ ਜਿਹਨੇ ਸੁਣ ਲਿਆ, ਮੰਨ ਲਿਆ, ਮਨ ਵਿੱਚ ਜਿਹਦੇ ਭਾਵਨਾ ਹੈ। ਪੰਚ ਪ੍ਰਵਾਨ ਦਾ ਅਰਥ ਹੈ ਗੁਰਮੁਖ ਜਨ ਜਿਹੜਾ ਪ੍ਰਭੂ ਦੀ ਦਰਗਾਹ ਵਿੱਚ ਸਰਕਾਰ ਹੋ ਚੁੱਕਾ ਹੈ। ਹੁਣ ਇੱਕ ਪਾਸੇ ਇਸ ਪੌੜੀ 'ਚ ਪੰਚ ਪ੍ਰਵਾਨ ਪੰਚ ਪ੍ਰਧਾਨ ਗੁਰਮੁਖ ਜਨ, ਪੰਚੇ ਪਾਵੈ ਦਰਗਹਿ ਮਾਨ। ਅਸਲ 'ਚ ਇਹ ਜਦੋਂ ਪੌੜੀ ਨੂੰ ਅਸੀਂ ਅੱਗੇ ਖੰਡਾਂ 'ਚ ਵੇਖਾਂਗੇ ਤੇ ਧਰਮ ਖੰਡ ਵਿੱਚ ਤਿੱਥ ਹੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ, ਉੱਥੇ ਵੀ ਹਜ਼ੂਰ ਨੇ ਪੰਚ ਪ੍ਰਵਾਨ ਦਾ ਜ਼ਿਕਰ ਕੀਤਾ ਹੈ। ਇੱਥੇ ਜਿਹੜਾ ਪੰਚ ਕੋ ਮਾਰੈ, ਇਹਦਾ ਭਾਵ ਕੀ ਹੈ? ਮੈਂ ਉਸੇ ਲੜੀ ਨੂੰ ਅੱਗੇ, ਮੈਂ ਕੱਲ੍ਹ ਜਦੋਂ ਆਪਾਂ ਕਥਾ ਸਮਾਪਤ ਕਰ ਰਹੇ ਸਾਂ, ਕਾਹਲੀ 'ਚ ਇੱਕ ਬੇਨਤੀ ਕੀਤੀ ਸੀ ਕਿ ਇਸ ਦੇਹੀ ਦੇ ਵਿੱਚ ਪਰਮਾਤਮਾ ਨੇ ਬਹੁਤ ਕੁਛ ਟਿਕਾਇਆ ਹੋਇਆ। ਪਿਛਲੇ ਦਿਨ ਵੀ ਕਿਹਾ, ਮੈਡੀਕਲ ਸਾਇੰਸ ਅਨੁਸਾਰ ਤਾਂ ਆਪਾਂ ਇਹਦੇ ਜਿਹੜੇ ਇੰਟਰਨਲ ਪਾਰਟ ਨੇ ਉਹਨਾਂ ਦੀ ਗੱਲ ਕਰਾਂਗੇ, ਪਰ ਜਦੋਂ ਇਹਨੂੰ ਬਰੀਕੀ ਨਾਲ ਦੇਖਦੇ ਹਾਂ, ਇਹ ਦੇਹੀ ਦੇਵਤਾ ਵੀ ਹੈ ਤੇ ਇਹ ਦੇਹੀ ਦੈਂਤ ਵੀ ਹੈ, ਸਾਰੇ ਇਹਦੇ 'ਚ ਵੱਸਦੇ ਨੇ। ਇਹਦੇ ਵਿੱਚ ਠੱਗਾਂ ਦਾ ਵੀ ਟਿਕਾਣਾ ਹੈ, ਇਹਦੇ ਵਿੱਚ ਦੇਵਤਾ ਵੀ ਰਹਿੰਦਾ ਹੈ। ਸੱਚ ਇਹ ਵੀ ਇਹਦੇ ਵਿੱਚ ਸ਼ੈਤਾਨ ਵੀ ਵੱਸਦੇ ਨੇ ਤੇ ਇਹਦੇ ਵਿੱਚ ਭਗਵਾਨ ਵੀ ਵੱਸਦਾ ਹੈ। ਇੱਕ ਮੈਂ ਕਥਾ ਥੋੜ੍ਹੀ ਜਿਹੀ ਰਿਪੀਟ ਕਰਨ ਲੱਗਾ। ਅਸਲ 'ਚ ਇਸ ਸਰੀਰ ਨੂੰ ਵੱਖ ਵੱਖ ਨਾਂ ਦਿੱਤੇ ਆ, ਜਿਵੇਂ ਹੁਣ ਮੈਂ ਲਫ਼ਜ਼ ਵਰਤਿਆ ਸਰੀਰ, ਇਸ ਨੂੰ ਬਾਣੀ 'ਚ ਕਾਇਆ ਵੀ ਕਿਹਾ, ਇਸ ਨੂੰ ਤਨ ਵੀ ਕਿਹਾ, ਇਸ ਨੂੰ ਗਾਤ ਵੀ ਕਿਹਾ, ਇੱਕ ਸ਼ਬਦ ਅਸੀਂ ਵਰਤਨੇ ਦੇਹੀ ਤੇ ਦੇਹ ਵੀ ਇਸ ਨੂੰ ਕਿਹਾ। ਠੀਕ ਹੈ, ਅਸੀਂ ਅਰਥ ਇੱਕੋ ਹੀ ਕਰੀ ਜਾਂਗੇ, ਪਰ ਅਸਲ 'ਚ ਆਹ ਜਿਹੜੇ ਨਾਮ ਨੇ ਉਹ ਦੇਹੀ ਦੇ ਗੁਣ ਔਗੁਣਾ ਕਰਕੇ ਨੇ। ਜਿਵੇਂ ਅਸੀਂ ਸ਼ਬਦ ਵਰਤਨੇ ਆ ਜੀ ਦੇਹ, ਤੇ ਜੇ ਕੋਈ ਪੁੱਛੇ ਮੈਂ ਕਹਾਂਗਾ ਦੇਹ ਦਰ ਤੇ ਸਰੀਰ, ਜੇ ਕੋਈ ਸਰੀਰ ਦੇ ਅਰਥ ਪੁੱਛੇ ਮੈਂ ਕਹਾਂਗਾ ਜੀ ਕਾਇਆ। ਇਹ ਕਿਉਂ ਹੈ ਦੇਹ? ਫਿਰ ਬੇਨਤੀ, ਦੱਦੇ ਕੰਨਾ ਹਾਹਾ ਮੁਕਤਾ ਜਿੱਥੇ ਆਉਂਦਾ ਦੇਹ ਦਾ, ਇਹ ਤਾਂ ਸ਼ਬਦ ਦਿੱਤਾ ਗਿਆ। ਅਸਲ 'ਚ ਇਹ ਲਫ਼ਜ਼ ਦੇਹੂ ਧਾਤੂ ਤੋਂ ਨਿਕਲਿਆ, ਸੰਸਕ੍ਰਿਤ ਦਾ ਸ਼ਬਦ ਹੈ ਜੀ। ਦੇਹ ਤਾਂ ਕਹਿ ਗਿਆ ਕਿ ਜਿਹੜੀ ਚੀਜ਼ ਲਗਾਤਾਰ ਵਿਕਾਸ ਕਰਦੀ ਹੋਵੇ ਉਹਨੂੰ ਦੇਹ ਕਿਹਾ ਗਿਆ ਹੈ। ਫਿਰ ਅਰਜ਼ ਸੁਣਿਓ, ਇਹ ਢਾਂਚਾ ਵਿਕਾਸ ਕਰਨ ਤੋਂ ਰੁਕੇਗਾ ਨਹੀਂ। ਜਿਸ ਦਿਨ ਇੱਕ ਨਿੱਕਾ ਜਿਹਾ ਕਤਰਾ ਸੀ ਉਸ ਦਿਨ ਇਹਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ, ਜਿਹਨੂੰ ਸਤਿਗੁਰਾਂ ਨੇ ਬਾਣੀ 'ਚ ਕਿਹਾ ਨਿੰਮਿਆ, ਰਕਤ ਬਿੰਦ ਕਰ ਨਿੰਮਿਆ। ਉਹ ਵਿਕਾਸ ਕਰਦਾ ਕਰਦਾ 6 ਮਹੀਨੇ 'ਚ ਆਪਣੇ ਆਪ ਤਨ ਬਣ ਗਿਆ, ਗੰਢੇਂਦਿਆ 6 ਮਾਹ, ਦਸੀ ਮਾਸੀ ਜਨਮ ਹੋ ਗਿਆ। ਆਪ ਜੀ ਦੇਖਿਓ, ਕਈ ਵਾਰੀ ਮਨ ਦਾ ਤੇ ਦੇਹ ਦਾ ਆਪਸੀ ਤਾਲਮੇਲ ਨਹੀਂ ਰਹਿੰਦਾ, ਦੇਹ ਕਦੀ ਨਹੀਂ ਪਰਵਾਹ ਕਰਦੀ ਮਨ ਦੀ। ਫਿਰ ਮੈਂ ਜੇ ਗੱਲ ਕੋਈ ਡੂੰਘੀ ਵੀ ਕਰਾਂਗਾ ਵਾਹਿਗੁਰੂ ਜੀ ਨੂੰ ਰਿਪੀਟ ਕਰਾਂਗਾ, ਕਿਉਂਕਿ ਅੱਜ ਇੱਕ ਦੋ ਸ਼ਬਦ ਮੈਂ ਮਹਿੰਗੇ ਲੈਣੇ ਨੇ ਅਰਥ ਕਰਨ ਲਈ। ਪੰਚ ਕੋ ਮਾਰੇ ਕੀ, ਹੁਣ ਮੈਂ ਤਾਂ ਕਿਹਾ ਮਨ ਦੀ ਪਰਵਾਹ ਨਹੀਂ ਕਰੇਗੀ। ਕਈ ਬੱਚੇ ਜਨਮ ਲੈਂਦਿਆਂ ਦੇਹ ਅਰੋਗ ਹੁੰਦੀ ਹੈ ਤੇ ਮਾਨਸਿਕ ਤੌਰ ਤੇ ਮੰਦ ਬੁੱਧੀ ਵਾਲੇ ਹੁੰਦੇ ਆ। ਜਿੰਨੀ ਦੇਰ ਤੱਕ ਉਹ ਬੱਚਾ ਮਾਂ ਚੁੱਕਦੀ ਹੈ, ਪਿਤਾ ਚੁੱਕਦਾ, ਬਾਪ ਖੜਾਉਂਦਾ, ਆਪ ਜੀ ਦੇਖਿਓ ਮਨ ਉੱਥੇ ਖਲੋ ਜਾਂਦਾ ਹੈ। ਮਨ ਨਹੀਂ ਵਿਕਾਸ ਕਰ ਰਿਹਾ ਪਰ ਦੇਹ ਨੇ ਵੇਟ ਨਹੀਂ ਕਰਨੀ। ਜਿਹੜੀ ਮਨ ਦੀ ਅਵਸਥਾ ਹੈ ਉਹ 5 ਸਾਲ ਦੇ ਬੱਚੇ ਵਾਲੀਆਂ ਹਰਕਤਾਂ ਕਰਦਾ ਤੇ ਦੇਹ ਜਿਹੜੀ ਉਹ 50 ਸਾਲ ਦੀ ਬਣ ਚੁੱਕੀ ਹੈ, ਕਿਉਂਕਿ ਦੇਹ ਵਿਕਾਸ ਕਰ ਰਹੀ ਹੈ। ਦੇਹ ਇਸ ਕਰਕੇ ਨੂੰ ਕਿਹਾ ਗਿਆ ਕਿਉਂਕਿ ਨਿਰੰਤਰ ਤੁਰੇਗੀ ਇੱਥੋਂ ਤੱਕ। ਆਪ ਜੀ ਦੇਖਿਓ ਜਿਹੜੇ ਕਿਤੇ ਜਵਾਨ ਜਾਂ ਬੱਚੇ ਕਿਸੇ ਐਕਸੀਡੈਂਟ ਵਿੱਚ ਕੌਮੇ ਵੀ ਚਲੇ ਜਾਣ, ਉਹਨਾਂ ਦਾ ਸਰੀਰ ਬੈੱਡ ਉੱਤੇ ਪਿਆ ਹੋਵੇਗਾ, ਉਹਨਾਂ ਨੂੰ ਹੋਸ਼ ਕੋਈ ਨਹੀਂ, ਪਰ ਉਹਨਾਂ ਦੀ ਦੇਹ ਵਿਕਾਸ ਕਰਦੀ ਕਰਦੀ ਉਹਨਾਂ ਦੇ ਕੇਸ ਕਾਲਿਆਂ ਤੋਂ ਆਪਣੇ ਆਪ ਹੀ ਚਿੱਟੇ ਹੋਣ ਲੱਗ ਪੈਂਦੇ ਨੇ। ਇਸ ਕਰਕੇ ਨੂੰ ਆਪਾਂ ਦੇਹ ਕਹਿੰਦੇ ਹਾਂ ਕਿ ਇਸ ਨੇ ਲਗਾਤਾਰ ਵਿਕਾਸ ਕਰਨਾ, ਤੁਰੀ ਰਹਿਣਾ। ਇੱਕ ਸ਼ਬਦ ਅਸੀਂ ਵਰਤਨੇ ਆ ਸਰੀਰ, ਜਿਹੜਾ ਸਰੀਰ ਹੈ ਇਸ ਕਰਕੇ ਨੂੰ ਕਹਿੰਦੇ ਵੀ ਇਹ ਦੇਹ ਹੈ। ਦੇਹ ਦਾ ਕੰਮ ਹੈ ਵਿਕਾਸ ਕਰਨਾ, ਤੇ ਸਰੀਰ ਦਾ ਮਤਲਬ ਹੈ ਕਿ ਜਿਹਦੇ ਵਿੱਚ ਸ਼ੀਰਨ ਤੇ ਅਕਸ਼ੀਰਨ। ਫਿਰ ਸੁਣਿਓ, ਸ਼ੀਰਨ ਤੇ ਅਕਸ਼ੀਰਨ ਡਾਕਟਰ ਵੀਰ ਸਮਝਦੇ ਆ, ਜਿਹਦੇ ਵਿੱਚ ਰੋਜ਼ ਆਪਣੇ ਆਪ ਕੁਝ ਟੁੱਟਦਾ ਹੈ ਤੇ ਕੁਝ ਬਣ ਜਾਂਦਾ ਹੈ। ਦੇਖੋ ਕਿੰਨੇ ਸੈੱਲ ਰੋਜ਼ ਟੁੱਟਦੇ ਆ ਜੀ, ਕਿੰਨੇ ਰੋਜ਼ ਬਣੀ ਜਾਂਦੇ ਆ। ਇਹਨੂੰ ਸਰੀਰ ਤਾਂ ਕਿਹਾ ਗਿਆ ਪੁਰਾਣੇ ਵਿਦਵਾਨਾਂ ਵੱਲੋਂ, ਕਿਉਂਕਿ ਇਹਦੇ ਵਿੱਚ ਨੈਚੁਰਲੀ ਕੁਦਰਤੀ ਤੌਰ ਤੇ ਟੁੱਟ ਭੱਜ ਚੱਲੀ ਰਹਿਣੀ ਹੈ। ਇੱਥੋਂ ਤੱਕ ਬੰਦੇ ਦੀ ਹੱਡੀ ਟੁੱਟ ਜਾਏ, ਡਾਕਟਰ ਭਾਵੇਂ ਉਹਨੂੰ ਰਾੜ ਵੀ ਪਾਏ, ਜਦੋਂ ਘੁੱਟ ਕੇ ਬੰਦਾ ਨੂੰ ਪਤਾ ਹੈ ਕੁਝ ਦਿਨਾਂ ਤੋਂ ਬਾਅਦ ਇਸ ਦੇਹੀ ਦੇ ਅੰਦਰ ਸ਼ੀਰਨ ਤੇ ਅਕਸ਼ੀਰਨ ਵਾਲੀ ਜਿਹੜੀ ਪ੍ਰਕਿਰਿਆ ਚੱਲਦੀ, ਇਹਨੇ ਆਪਣੇ ਆਪ ਹੀ ਜੁੜ ਜਾਣਾ ਹੈ। ਇਹਨੂੰ ਸਰੀਰ ਤਾਂ ਕਿਹਾ ਜਾਂਦਾ ਹੈ। ਗੁਰਮੁਖੋ ਅਗਲੀ ਸ਼ਬਦ ਹੈ ਗਾਤ। ਗਾਤ ਇਸ ਕਰਕੇ ਕਹਿੰਦੇ ਆ ਕਿਉਂਕਿ ਇਸ ਚਮੜੀ ਦੇ ਥੱਲੇ ਇੱਕ ਗਾਰਾ ਲੱਗਾ ਹੋਇਆ ਹੈ, ਜਿਹਨੂੰ ਆਪਾਂ ਪੜ੍ਹਦੇ ਹਾਂ ਹਾਡ ਮਾਸ ਨਾੜੀ ਕੋ ਪਿੰਜਰਾ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ। ਇਸ ਕਰਕੇ ਗਾਤ ਹੈ। ਕਾਇਆ ਆਪਾਂ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਹੱਡੀਆਂ ਦਾ ਢਾਂਚਾ ਹੈ। ਮੈਂ ਆਪ ਨੂੰ ਬੇਨਤੀ ਕਰਨੀ ਹੈ, ਖਾਲਸਾ ਜੀ, ਸਰੀਰ ਸਭ ਦੇ 5 ਤੱਤਾਂ ਦੇ ਆ, ਪਰ ਅੰਦਰ ਦੀ ਬਿਰਤੀ ਸਭ ਦੀ ਇੱਕੋ ਜਿਹੀ ਨਹੀਂ। ਇੱਕ ਸਰੀਰ ਹੋਵੇ ਜਿਹਨੂੰ ਦੇਵਤੇ ਦੀ ਤਰ੍ਹਾਂ ਪੂਜਨੇ ਆ, ਇੱਕ ਸਰੀਰ ਹੋਵੇ ਜਿਹਦੇ ਤੋਂ ਦੁਸ਼ਮਣ ਦੀ ਤਰ੍ਹਾਂ ਨਫ਼ਰਤ ਕਰਨੇ ਆ। ਤੱਤ ਤਾਂ 5 ਹੀ ਨੇ। ਉਹ ਬੰਦਾ ਸਰੀਰ ਇਹ ਸਵਾਸ ਸਾਡੇ ਬ੍ਰਹਿਮੰਡ ਵਿੱਚ ਹੀ ਲੈ ਰਿਹਾ। ਫਿਰ ਇੱਕ ਬੇਨਤੀ, ਇੱਕ ਸਰੀਰ ਹੋਵੇ ਜਿਹਨੂੰ ਵੇਖਣ ਵਾਸਤੇ ਕਹਿੰਦੇ ਆ ਇੱਕ ਵਾਰੀ ਝਲਕ ਮਿਲ ਜਾਏ, ਕੋਈ ਰੂਹਾਨੀ ਪੁਰਸ਼ ਇੱਕ ਸਰੀਰ ਹੋਵੇ ਜਿਹਨੂੰ ਵੇਖ ਕੇ ਵੀ ਆਪਾਂ ਨੀਵੀਂ ਪਾ ਲੈਂਦੇ ਹਾਂ। ਫਿਰ ਬੇਨਤੀ ਸੁਣਿਓ, ਇਸ ਦੇਹੀ ਦੇ ਵਿੱਚ ਸਭ ਕੁਝ ਹੈ। ਆਹ ਨੇੜੇ ਮੈਕਸੀਕੋ ਹੈ ਨਾ ਜੀ, ਮੈਕਸੀਕਨ ਲੋਕਾਂ ਦੀ ਇੱਕ ਕਹਾਣੀ ਹੈ, ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਹਨਾਂ ਦੇ, ਇਹ ਬੱਚਿਆਂ ਨੂੰ ਜਦੋਂ ਕਹਾਣੀ ਸੁਣਾਉਂਦੇ ਆ ਕਹਿੰਦੇ ਇੱਕ ਬਜ਼ੁਰਗ ਆਪਣੇ ਪੋਤੇ ਨੂੰ ਕਹਾਣੀ ਸੁਣਾ ਰਿਹਾ ਕਿ ਸਾਡੇ ਸਰੀਰ ਵਿੱਚ ਰੋਜ਼ ਜੰਗ ਹੁੰਦੀ ਏ, ਰੋਜ਼ ਲੜਾਈ ਹੁੰਦੀ ਏ, ਤੇ ਕਹਿੰਦਾ ਇੱਕ ਜਿੱਤ ਜਾਂਦਾ ਦੂਜਾ ਹਾਰ ਜਾਂਦਾ, ਜਿਹੜਾ ਅੱਜ ਹਾਰਿਆ ਉਹ ਦੂਜੇ ਦਿਨ ਜਿੱਤ ਜਾਂਦਾ। ਪੋਤਾ ਪੁੱਛਦਾ ਜੀ ਲੜਾਈ ਕਾਹਦੀ, ਕਹਿਣ ਲੱਗੇ ਇਹਦੇ ਵਿੱਚ ਦੇਵਤੇ ਤੇ ਦੈਂਤ ਲੜਦੇ ਨੇ। ਜਦੋਂ ਉਹਨੇ ਬਾਣੀ ਨੂੰ ਦੇਖਣਾ, ਮੈਂ ਉਸ ਦਿਨ ਆਪ ਜੀ ਨੂੰ ਕਿਹਾ ਸਿਆਣੇ ਬੰਦੇ ਰੂਹਾਨੀ ਬੰਦੇ ਅੰਗਰੇਜ਼ੀ ਚ ਬੋਲਣ, ਅਰਬੀ ਚ ਬੋਲਣ, ਫਾਰਸੀ ਚ ਬੋਲਣ, ਪੰਜਾਬੀ ਚ ਬੋਲਣ, ਉਹਨਾਂ ਸਾਰਿਆਂ ਦੀ ਗੱਲ ਇੱਕ ਹੋਵੇਗੀ। ਮੂਰਖਾਂ ਦਾ ਟੋਲਾ ਇੱਕੋ ਭਾਸ਼ਾ ਵਿੱਚ ਬੋਲੀ ਜਾਏ ਤਾਂ ਵੀ ਕੁਝ ਨਹੀਂ ਮਿਲਦਾ ਹੁੰਦਾ, ਕਿਉਂਕਿ ਮੂਰਖਾਂ ਦੀ ਸੁਰਤ ਇੱਕੋ ਜਿਹੀ ਨਹੀਂ ਹੁੰਦੀ। ਉਹਨੇ ਕਿਹਾ ਵੀ ਦੇਵਤੇ ਤੇ ਦੈਂਤ ਇਹ ਦੋਨੋਂ ਆਪਸ ਚ ਲੜਦੇ ਨੇ। ਉਹਨੇ ਪੁੱਛਿਆ ਬਾਪੂ ਤੋਂ ਦਾਦੇ ਤੋਂ ਜਿੱਤਦਾ ਕੌਣ ਏ, ਕਹਿੰਦਾ ਪੁੱਤਰ ਜਿਹਨੂੰ ਖੁਰਾਕ ਜ਼ਿਆਦਾ ਮਿਲ ਜਾਂਦੀ ਉਹ ਜਿੱਤ ਜਾਂਦਾ ਹੈ। ਗੁਰਮੁਖੋ ਯਾਦ ਰੱਖਿਓ, ਜਿੱਦਣ ਤਾਂ ਮਿਲਣੀ ਹੈ ਵਾਸ਼ਨਾ ਦੀ ਖੁਰਾਕ, ਉਦਣ ਵਕਾਰਾਂ ਨੇ ਜਿੱਤਣਾ ਹੈ, ਤੇ ਜਿੱਦਣ ਚੰਗੀ ਸੰਗਤ ਗੁਰਬਾਣੀ ਕੀਰਤਨ ਨਾਮ ਦੀ ਖੁਰਾਕ ਮਿਲ ਗਈ ਉਸ ਦਿਨ ਵਕਾਰਾਂ ਦੇ ਫੁਰਨਿਆਂ ਦੀ ਪਿੱਠ ਲੱਗ ਜਾਣੀ ਹੈ ਤੇ ਦੈਵੀ ਗੁਣਾਂ ਨੇ ਜਿੱਤ ਜਾਣਾ ਹੈ। ਇਹ ਰੋਜ਼ ਜੰਗ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਥੋੜੇ ਜਿਹੇ ਦਰਸ਼ਨ ਕੱਲ ਆਪਾਂ ਕੀਤੇ ਸਨ। ਇਹ ਪੰਚ ਕੋ ਮਾਰੇ ਕੀ ਕਾਮ ਨੂੰ ਮਾਰ ਦਿਆਂਗੇ, ਕ੍ਰੋਧ ਨੂੰ ਮਾਰ ਦਿਆਂਗੇ ਜੀ? ਹੁਣ ਇਹਦਾ ਭਾਵ ਹੈ ਅਸੀਂ ਜਿੰਨੇ ਬੈਠੇ ਹਾਂ, ਕਿਉਂਕਿ ਇਸ ਬਾਰੇ ਬਹੁਤ ਘੱਟ ਬੋਲਿਆ ਜਾਂਦਾ ਹੈ, ਨਾ ਸਾਡੇ ਸੁਣਨ ਦੀ ਸਮਰੱਥਾ ਹੈ, ਨਾ ਸਾਡੇ ਕਹਿਣ ਦੀ ਸਮਰੱਥਾ ਹੈ, ਕਿਉਂਕਿ ਇਸ ਬਾਰੇ ਜੇ ਗੁਰੂ ਵੀ ਖੁੱਲ੍ਹ ਕੇ ਗੱਲ ਕਰਦਾ ਤੇ ਲੋਕ ਅਸ਼ਲੀਲ ਕਹਿੰਦੇ ਆ। ਪਰ ਸੱਚ ਇਹ ਵੇ ਜਿਸ ਤੋਂ ਅਸੀਂ ਪੈਦਾ ਹੋਏ ਹਾਂ ਉਹਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ। ਸਰੀਰ ਢਲ ਸਕਦਾ, ਇੰਦਰੀਆਂ ਥੱਕ ਸਕਦੀਆਂ ਨੇ, ਬੁਢੇਪਾ ਆ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਾਮ ਦੀ ਮਧਾਣੀ ਬੰਦਾ ਮੰਜੇ ਤੇ ਪਿਆ ਹੋਏ ਫੁਰਨੇ ਦੇ ਰੂਪ ਵਿੱਚ ਵੀ ਰਿੜਕੀ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਪੁੰਡਰ ਕੇਸ ਕੁਸਮ ਤੇ ਧੌਲੇ, ਬੰਦੇ ਦੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ, ਜਿਵੇਂ ਕਮਲ ਦਾ ਫੁੱਲ ਚਿੱਟਾ। ਸ਼ਪਤ ਪਤਾਲ ਕੀ ਬਾਣੀ, ਜਦੋਂ ਬੋਲਦਾ ਤੇ ਇੰਜ ਲੱਗਦਾ ਜਿਵੇਂ ਸੱਤਵੇਂ ਪਤਾਲ ਚੋਂ ਆਵਾਜ਼ ਵੀ ਨਿਕਲਦੀ। ਪੁੰਡਰ ਕੇਸ ਕੁਸਮ ਤੇ ਧੌਲੇ, ਸ਼ਪਤ ਪਤਾਲ ਕੀ ਬਾਣੀ, ਲੋਚਨ ਸ਼ਰਮੈ ਬਲ ਬੁੱਧ ਨਾਠੀ, ਅੱਖਾਂ ਚੋਂ ਪਾਣੀ ਵਗਦਾ, ਗੱਲ ਵੀ ਚੇਤੇ ਨਹੀਂ ਰਹਿੰਦੀ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਬੰਦੇ ਨੂੰ ਪੁੱਛ ਕੇ ਦੇਖੋ ਇਹਦੇ ਫੁਰਨੇ ਕੀ ਨੇ, ਤਾਂ ਕਾਮ ਪਵ ਸਮਾਧਾਣੀ, ਅੱਖਾਂ ਚ ਪਾਣੀ ਨਹੀਂ ਸੁੱਕਦਾ, ਗਲੇ ਚੋਂ ਆਵਾਜ਼ ਨਹੀਂ ਨਿਕਲਦੀ, ਕੇਸ ਦੁੱਧ ਵਰਗੇ ਚਿੱਟੇ ਨੇ, ਮੰਜੀ ਤੇ ਲੇਟਿਆ ਹੋਇਆ ਵੀ ਕਾਮ ਦੀ ਮਧਾਣੀ ਪਾਈ ਬੈਠਾ ਹੈ, ਕਿਉਂਕਿ ਜਿਹਦੇ ਤੋਂ ਅਸੀਂ ਪੈਦਾ। ਇੱਕ ਹੋਰ ਮੈਂ ਬੇਨਤੀ ਕਰਾਂ, ਮੈਂ ਥੋੜ੍ਹਾ ਜਿਹਾ ਖੁੱਲ੍ਹ ਕੇ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਬਿਮਾਰੀ ਦੀ ਗੱਲ ਕਰਨੀ ਚਾਹੀਦੀ। ਮੈਂ ਇਹ ਨਹੀਂ ਕਿ ਮੇਰੇ ਅੰਦਰ ਫੁਰਨੇ ਨਹੀਂ ਉੱਠਦੇ, ਕਿਸੇ ਅੰਦਰ ਨਹੀਂ ਉੱਠਦੇ, ਪਰ ਆਪਾਂ ਹੱਲਾ ਮਾਰੀਏ ਇਹਨੂੰ ਖੱਠ ਨਾਲ ਨਹੀਂ। ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਆਉਂਦਾ, ਕਈ ਬੰਦੇ ਇਸਤਰੀਆਂ ਛੱਡ ਕੇ, ਘਰ ਛੱਡ ਕੇ ਜੰਗਲਾਂ 'ਚ ਤੁਰੇ ਫਿਰਦੇ ਨੇ, ਪਰ ਚਿੱਤ ਤਾਂ ਉਹਨਾਂ ਦਾ ਬਗਾਨੀਆਂ ਔਰਤਾਂ ਵਿੱਚ ਹੀ ਲੱਗਾ ਹੋਇਆ ਹੈ ਨਾ। ਮਹਾਰਾਜ ਦਾ ਇੱਕ ਸ਼ਬਦ ਹੈ ਜੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿੱਤ ਲਾਇਆ ਪਰ ਨਾਰੀ। ਵੇਖੋ ਕਿੱਡੀ ਕਮਾਲ ਦੀ ਗੱਲ, ਹੱਠ ਕਰਕੇ ਔਰਤ ਛੱਡ ਦਿੱਤੀ। ਬੀਬੀਓ ਭੈਣੋ, ਇਸ ਗੱਲ ਦਾ ਗੁੱਸਾ ਨਾ ਜੀ ਕਰਿਓ, ਇਸ ਸੱਚਾਈ ਨੂੰ ਆਪਾਂ ਬਾਣੀ ਰਾਹੀਂ ਸਮਝਣ ਦਾ ਯਤਨ ਕਰਨਾ, ਤੇ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਕਿਉਂਕਿ ਇੱਥੇ ਸੰਸਾਰ ਵਿੱਚ ਦੋ ਹੀ ਗੱਲਾਂ ਨੇ ਜੀ, ਕਈਆਂ ਨੇ ਭੋਗ ਭੋਗ ਕੇ ਜ਼ਿੰਦਗੀ ਖਤਮ ਕਰ ਦਿੱਤੀ, ਕਈਆਂ ਨੇ ਭੋਗ ਤੋਂ ਬਚਣ ਲਈ ਖੱਟ ਕਰਕੇ ਜ਼ਿੰਦਗੀ ਖਤਮ ਕਰ ਦਿੱਤੀ। ਹੁਣ ਸਤਿਗੁਰੂ ਨੇ ਬਾਣੀ 'ਚ ਕਿਹਾ, ਜੇ ਤੇ ਉਪਜੀ ਤੈਂ ਰਚੀ ਪੀਵਤ ਮਰਦਨ ਲਾਗ। ਪ੍ਰੋਫੈਸਰ ਸਾਹਿਬ ਸਿੰਘ ਨੇ ਉਹਦੇ ਅਰਥ ਹੋਰ ਕੀਤੇ ਆ। ਭਾਈ ਸਾਹਿਬ ਜਿਹੜੇ ਪੁਰਾਣੇ ਗੁਰਮੁਖ ਸੰਪਰਦਾਇ ਸਨ, ਉਹ ਕਹਿੰਦੇ ਸਨ ਅਸਲ 'ਚ ਇਹ ਬੰਦੇ ਦੀ ਬਿਰਤੀ ਹੈ, ਜਿਸ ਰਸਤੇ ਰਾਹੀਂ ਇਸ ਦਾ ਜਨਮ ਹੋਇਆ, ਮਰਦੇ ਦਮ ਤੱਕ ਇਹਦੀ ਸੁਰਤ, ਇਹਦੀ ਗੱਲਬਾਤ, ਇਹਦੀ ਹਰ ਗੱਲ ਦੇ ਦੋ ਅਰਥ ਨਿਕਲਦੇ ਨੇ। ਮੇਰੇ ਇਸ਼ਾਰਾ ਤੁਸੀਂ ਸਮਝ ਗਏ, ਜੇ ਤੇ ਉਪਜੀ ਤੈ ਰਚੀ ਪੀਵਤ ਮਰਦਨ ਲਾਗ। ਯਾਦ ਰੱਖਿਓ, ਜਿਹਦੇ ਵਿੱਚੋਂ ਰਸ इन्हें पीता उन्होंने मसल लग पैंदा है। ये गुरु ग्रंथ साहब की तुक है। मेरी अर्ज है ये काम कह क्रोध कह लोह मोह हंकार है इस एनर्जी नू शब्द ने कन्वर्ट किवें करना है। महाराज ने कहा खालसा सोए जो पंच को मारे। खालसा ओ वे जिन्हें पंजा नू मार लिया काबू कर लिया। याद रखियो जे काम मर जाएगा तो ग्रिस का विकास रुक जाएगा। जे क्रोध मर जाएगा तो वीर रस की मौत हो जाएगी। जे लालच मर जाएगा तो बार मुखी संसार तरक्की नहीं कर सकेगा। जे मोह मर जाएगा तो संसार दे विच खून चिट्टे हो जाएंगे। जे हंकार मर जाएगा हालांकि लफ्ज मैं मरना ही वरतना पिया वा बंदे की अण खत्म हो जाएगी। गुरु साहब जी ने बख्शिश की कहने पंच को मारे। अर्ज है काम क्रोध लोह मोह हंकार जज्बे ने काम नू संयम विच कन्वर्ट कर जा। क्योंकि अज दो शब्द अगे आए ने खालसा सोए जो पर तिरिया ते भाग है। पर तिरिया ते भाग है अगे है खालसा सोए जो पर दृष्ट को त्याग है। ये अगे मैं बेनती करना हुण काम जेड़ा है इनू तब्दील किया जा सकता। गुरमुखो जिन्नी एनर्जी सियाने लोग कहिंदे ने नाभी तो उच्ची सुरत उठे ते राम रस बनदा है। नाभी तो थले सुरत डग जाए तो काम रस बन जाता है। फिर अर्ज है वह डिगी हुई सुरत बंदे दे दिमाग नू खराब कर देंदी है। तो वह इन्ने ताकत वाले ने इन्नी उन्हें समर्था है जदों किसी बंदे दे सिर ते चढ़ के बोल दिया उदो बंदा ना पा प्यो दी ना भैन दी ना मां दी ना धी दी किसे दी परवाह नहीं करता। वह बंदे नू इस तरह नकेल पा लेंदे मापे मर जाते ने बच्चे परवाह कोई नहीं करते बंदे इहदा पता कोई नहीं। मैं एक वारी तुहानू कहा सी देखो गुरमुखो अंदर दी बिरती लैके तुरांगे बंदगी का फुरना बना लो तुहानू दिने कोई ना कोई बंदगी रब चेते कराण वाला जरूर मिलेगा। मैनू याद है बाबा बलविंदर सिंह हजूर साहब जिन्हां सिंघां ने दर्शन किए उहने ने गुरमुखो गल्लां करनियां सौखियां ने। मैं अपनियां अखां नाल ओह गुरमुख प्यारियां दे रब ने दीदार करन दा मौका दिता जिहड़े सचमुच गुरबाणी अनुसार ए बिल्कुल जिन्हों आप कहने गुरसिखी की मूर्त वह लंघते ने। हिंदू मुसलमान कौन मराठा कौन सारिया के हाथ जुड़ जाते हैं। एक गल हर वारी कहें मैं एक बार सुनाई तुहानू वह जदों बोलते कोई ज्यादा वह कथा थोड़ा करते वह संगत जी बोल के एको शब्द कहेंद साध संगत जी तुसी आयो साढ़े लिए अरदास कर जो साड़ी मत ना किते मारी जाए। वाहिगुरु शब्द दो ही कहिंदे आ ज्यादा नहीं। साढ़े लिए अरदास कर दो साड़ी बुद्धि ना प्रिष्ट हो जाए साढ़े लिए अरदास कर जो साड़ी मत ना मारी जाए। ये दो लफ्ज़ सब कुछ कह गए क्योंकि जिन्हां दी बुद्धि ते मत भ्रष्ट हो जाती उन्हां दे मन कदी साफ नहीं रहिंदे। क्योंकि मत मैली मन मैला हो जाए सर जांदा फिर भी राह है जिदी मत मैली हो जाए उन्हें काबू करना बड़ा मुश्किल है। मैं आप नूं फिर उस विषय ते आउण लगा पंच को मार है। इन्हां पंजां दा संबंध देखो आओ जिन्हां ने मार लिखिया एक गुरु ग्रंथ साहिब भगत जी का शब्द है काम नूं मैं अर्ज किया इहनूं किवें आपां काबू कर सकने। कहना सौखा है जिदन बंदा कहिंदा मैं तैनूं काबू कर लिया जिदन यह ही फुरना बना लिया हुण तां बंदगी करना कदी काम दा ही फुरना नहीं उठिया। अपने अंदर नूं पुछियो शाम तक बंदे नूं काम दे पुरने पीड़ के रख देंदे आ। इह तां रकत बीज है एक फुरना बनाओ अनेकां कोई कोई वासना ना दोवे। एक गुरु ग्रंथ साहिब विच भगत रविदास साहिब दा शब्द है मृग मीन भृंग पतंग कुंचर एक दोख विनाश। अपनी हालत की बननी है मृग हरण मीन मच्छी भृंग दा अर्थ आपां करने आ भवरा मृग मीन भृंग पतंग पतंग दर ते भंबट परवाना ते कुंचर कुंचर दर ते हाथी। थोड़ा जिहा इहदी बेनती नूं सुणियो मृग मीन भृंग पतंग कुंचर इहदा अर्थ हो गया खरन मच्छी भौरा पतंगा ते हाथी। इन्हां पंजां नूं एक एक बीमारी लगी है एक दोख विनाश एक दोख ने उहनूं मार दिता। किवें क्योंकि जिहड़ा मृग है उहनूं जीभ नहीं मारदी उहनूं कन्न मारदे आ। मच्छी नूं कन्न नहीं मारदे ਉਹਦੀ ਜੀ ਮਾਰਦੀ ਆ ਪਤੰਗੇ ਨੂੰ, ਉਹਨੂੰ ਕੰਨ ਨਹੀਂ ਮਾਰਦੇ, ਉਹਦਾ ਮੂੰਹ ਨਹੀਂ ਮਾਰਦਾ, ਉਹਦੀਆਂ ਅੱਖਾਂ ਮਾਰਦੀਆਂ ਨੇ, ਉਹਦੀਆਂ ਅੱਖਾਂ ਡੋਬਦੀਆਂ ਨੇ, ਤੇ ਭਵਰਾ ਉਹਦੀ ਨੱਕ ਉਹਨੂੰ ਮਾਰ ਦਿੰਦਾ। ਹਾਥੀ ਏਡਾ ਤਾਕਤ ਵਾਲਾ, ਉਹਨੂੰ ਸਕਿਨ ਦਾ ਸਪਰਸ਼ ਮਾਰ ਜਾਂਦਾ। ਮੈਂ ਤਾਂ ਬੇਨਤੀ ਫਿਰ ਨੂੰ ਦੁਹਰਾਵਾਂਗਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ, ਪੰਚ ਦੋਖ ਆਸਾਦ ਜਾਮੈ। ਪੰਚ ਦੋਖ ਦਾ ਅਰਥ ਹੈ ਪੰਜ ਦੁੱਖ ਪਿਆਰਿਓ। ਇਸ ਮੈਂ ਆਪਣੀ ਗੱਲ ਕਰ ਰਿਹਾ, ਖਰਨ ਦੀ ਤਰ੍ਹਾਂ ਮੈਨੂੰ ਕੰਨਾਂ ਦਾ ਰਸ ਚੰਬੜਿਆ। ਸੱਚੀ ਹੈ ਕਿ ਪਤੰਗੇ ਦੀ ਤਰ੍ਹਾਂ ਅੱਖਾਂ ਦਾ ਰਸ ਚੰਬੜਿਆ, ਮੱਛੀ ਦੀ ਤਰ੍ਹਾਂ ਜੀਵ ਦਾ ਰਸ ਚੰਬੜਿਆ, ਭਵਰੇ ਦੀ ਤਰ੍ਹਾਂ ਗੰਧ ਸੁਗੰਧ ਦਾ ਰਸ ਚੰਬੜਿਆ, ਹਾਥੀ ਦੀ ਤਰ੍ਹਾਂ ਸਪਰਸ਼ ਦਾ ਚੰਬੜਿਆ। ਭਗਤ ਜੀ ਕਹਿੰਦੇ ਨੇ ਵਾਹਿਗੁਰੂ ਜੀ, ਇਹ ਪੰਜਾਂ ਜੀਵਾਂ ਨੂੰ ਇੱਕ ਇੱਕ ਦੋਸ਼ ਲੱਗਾ, ਇਹ ਪੰਜਾਂ ਨੇ ਇੱਕ ਇੱਕ ਦੋਸ਼ ਨਾਲ ਮਾਰ ਦਿੱਤੇ, ਪੰਜੇ ਮਰ ਗਏ, ਤੇ ਇਕੱਲੇ ਬੰਦੇ ਵਿੱਚ ਪੰਜ ਪੈਣੇ, ਇਹਦਾ ਬਚਾ ਕਿਤੇ ਹੋਣਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਖਾਲਸਾ ਹੋਵੇ ਜੋ ਪੰਚ ਕੋ ਮਾਰਦਾ। ਫਿਰ ਬੇਨਤੀ ਸੁਣਿਓ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਪੰਚ ਦੋਖ ਆਸਾਦ। ਇੱਥੇ ਯਾਦ ਰੱਖਿਓ, ਇੱਥੇ ਆਸਾਦ ਦਾ ਅਰਥ ਹੈ ਜਿਹੜੇ ਸਾਧੇ ਨਾ ਜਾ ਸਕਣ, ਇਹ ਆਸਾਦ ਦੂਜਾ ਅਰਥ ਨਹੀਂ ਕਰਨਾ। ਪੰਚ ਦੋਖ ਆਸਾਦ ਜਾਂ ਮਹਿ, ਪਾਠ ਵੱਖਰਾ ਵੱਖਰਾ, ਕਿ ਜੇ ਜਾਮੈ ਕਰਾਂਗੇ ਤੇ ਸਰੀਰ ਬਣ ਜਾਏਗਾ। ਪੰਚ ਦੋਖ ਆਸਾਦ ਜਾਮੈ, ਜਿਸ ਬੰਦੇ ਦੇ ਸਰੀਰ ਵਿੱਚ ਨਾ ਸਾਧੇ ਜਾਣ ਵਾਲੇ ਪੰਜ ਦੋਖ ਨੇ, ਤਾਂ ਕਿ ਕੇਤਕ ਆਸ, ਉਹ ਬੰਦਾ ਕਿਵੇਂ ਬਚੇਗਾ ਜਿਹਨੇ ਇਕੱਲੇ ਨੂੰ ਪੰਜ ਚੰਬੜੇ ਹੋਏ ਆ। ਇਸ ਤੋਂ ਅਗਲੀ ਬੇਨਤੀ, ਕਿਵੇਂ ਇਹਨੂੰ ਮਾਰੀਏ। ਇੱਕ ਸ਼ਬਦ ਹੋਰ ਪੜ੍ਹਾਂਗਾ ਤੇ ਮੈਂ ਯਤਨ ਕਰਨਾ ਵੀ ਸਾਖੀ ਵੀ ਜ਼ਰੂਰ ਸੁਣਾਵਾਂਗਾ। ਮੈਂ ਇਸ ਆਸ ਨਾਲ ਸਿੱਖ ਸੰਗਤ ਵਿੱਚ ਕਥਾ ਕਰਨ ਦਾ ਕਰਨਾ, ਪੜ੍ਹਨ ਨੂੰ ਸਤਿਗੁਰੂ ਬਹੁਤ ਕੁਝ ਦਿੰਦੇ ਆ, ਪਰ ਜਦੋਂ ਗੁਰਦੁਆਰੇ ਦੀ ਦਹਿਲੀਜ਼ 'ਚ ਆਉਣਾ ਤੇ ਮਨ ਕਹਿੰਦਾ, ਮਨਾ ਦੁਨੀਆਂ ਦੀਆਂ ਗੱਲਾਂ ਤਾਂ ਮੇਰੇ ਤੋਂ ਬਹੁਤ ਨੌਲੇਜ ਰੱਖਦੀ ਹੈ ਸੰਗਤ, ਬੰਦਗੀ ਦੀ ਬਹੁਤ ਰੱਖਦੇ ਨੇ, ਪਰ ਮੇਰਾ ਫਰਜ਼ ਹੈ ਮੈਂ ਉਸ ਗੁਰੂ ਦੀਆਂ ਬਾਤਾਂ ਸੁਣਾ ਕੇ ਜਾਵਾਂ ਜਿਹਦੀ ਹਜ਼ੂਰੀ 'ਚ ਬੈਠੇ ਹਾਂ। ਦੇਖੋ, ਇੱਕ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਹੈ, ਉਹ ਸ਼ਬਦ ਹੈ ਦੇਹੀ ਗਾਵਾ। ਮੈਂ ਇਸ ਤੇ ਇੱਕ ਤੇ ਬੋਲ ਰਿਹਾ ਵਾਂ, ਖਾਲਸਾ ਸੋਏ ਜੋ ਪੰਚ ਕੋ ਮਾਰੈ, ਦੇਹੀ ਗਾਵਾ ਜੀਓ ਧਰ ਮਹਿਤੋ, ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸ਼ਰਵਣੂ ਰਸਪਤ, ਇੰਦਰੀ ਕਹਿਆ ਨਾ ਮਾਨਾ। ਭਾਵਾਂ ਮੈਨੂੰ ਪਤਾ ਇਹ ਸ਼ਬਦ ਅਕਸਰ ਭੋਗ ਤੇ ਪੜਿਆ ਜਾਂਦਾ, ਪਰ ਗੁਰਮੁਖੋ ਇਹਦਾ ਸੰਬੰਧ ਮਰੇ ਹੋਏ ਨਾਲ ਨਹੀਂ, ਇਹਦਾ ਸੰਬੰਧ ਮਰਨ ਤੋਂ ਪਹਿਲਾਂ ਜ਼ਿੰਦਗੀ ਜੀਣ ਵਾਲੇ ਦੇ ਨਾਲ ਹੈ। ਕਿਉਂਕਿ ਅਸੀਂ ਇੱਕੋ ਤੁਕ ਲੈਂਦੇ ਹਾਂ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਖੇਤੀ ਕਰੋ ਨਵੇਰਾ। ਉਹ ਗੁਰਮੁਖੋ, ਖੇਤੀ ਕਰੋ ਨਵੇਰਾ ਦਾ ਅਰਥ ਮੌਤ ਤੱਕ ਨਹੀਂ, ਖੇਤੀ ਕਰੋ ਦਾ ਨਵੇਰਾ ਅਰਥ ਹੈ ਹੁਣ ਤੂੰ ਖਾਲਸਾ ਬਣ। ਇਸ ਰਣ ਤੱਤੇ ਵਿੱਚ ਜਿੱਥੇ ਵਕਾਰ ਲੁੱਡੀਆਂ ਪਾਉਂਦੇ ਪਏ ਨੇ, ਸਵਾਦ ਤਾਂ ਮਰਨ ਤੋਂ ਪਹਿਲਾਂ ਇਹਨਾਂ ਦਾ ਲੇਖਾ ਮੁਕਾ ਕੇ ਜਾ, ਇਹਨੂੰ ਮਾਰ ਕੇ ਜਾਈ। ਹੁਣ ਇਹਦੇ ਅਰਥ ਥੋੜੇ ਜਿਹਾ ਆਪਾਂ ਕਰਨੇ ਆ। ਦੇਹੀ ਗਾਵਾਂ, ਗਾਂਵ ਹਿੰਦੀ ਦਾ ਲਫਜ ਨਾ, ਗਾਓ ਪਿੰਡ ਜਿਹਨੂੰ ਕਹਿੰਦੇ ਆ ਪੰਜਾਬੀ 'ਚ, ਸਰੀਰ ਇੱਕ ਪਿੰਡ ਹੈ। ਦੇਹੀ ਗਾਵਾ ਜੀਓ ਧਰ ਮਹਿਤੋ, ਇਹਦੇ ਵਿੱਚ ਜਿਹੜਾ ਚੌਧਰੀ ਉਹ ਸਾਡੀ ਜਿੰਦ ਹੈ, ਆ ਜਿੰਦ ਜਿਹੜੀ ਸਾਡੀ ਇਹ ਚੌਧਰੀ ਇਹਨੇ ਇਹਦੇ ਕਰਕੇ ਚੱਲਦਾ। ਜੀਓ ਧਰ ਮਹਿਤੋ ਬਸੈ ਪੰਚ ਕਿਰਸਾਨਾ, ਇਸ ਦੇ ਵਿੱਚ ਪੰਜ ਕਿਰਸਾਨ ਰਹਿੰਦੇ ਨੇ ਜੀ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਇਹਦੇ ਹੋਰ ਅਰਥ ਕਰਾਂ, ਇਸ ਕਿਰਸਾਨ ਇਹਨੂੰ ਵੀ ਕਿਹਾ ਜਿਹੜੇ ਪੰਜ ਗਿਆਨ ਇੰਦਰੇ ਨੇ, ਤੇ ਇਹਦੇ ਵਿੱਚ ਪੰਜਾਂ ਦਾ ਜ਼ਿਕਰ ਕੀਤਾ। ਮਹਾਰਾਜ ਕਿਹੜੇ? ਕਹਿਣ ਲੱਗੇ ਕਰਾਂ ਕਿ ਇਹ ਕਿਰਸਾਨ ਇੰਨੇ ਬਾਗੀ ਨੇ, ਇੰਨੇ ਆਕੀ ਨੇ, ਮੈਂ ਤਰਲੇ ਕਰਨਾ, ਮੇਰੀ ਗੱਲ ਹੀ ਕੋਈ ਨਹੀਂ ਮੰਨਦੇ। ਦੇਹੀ ਗਾਵਾ ਜੀਓ ਧਰ ਮਹਿਤੋ ਬਸੈ ਪੰਚ ਕਿਰਸਾਨਾ, ਨੈਨੂ ਅੱਖਾਂ, ਨਕਟੂ ਆ ਨੱਕ, ਸਰਵਣੂ ਮੇਰੇ ਕੰਨ, ਇੰਦਰੀ ਮਾਰ, ਨੈਨੂ ਨਕਟੂ ਸਰਵਣੂ ਰਸਪਤ, ਮੇਰੀ ਜੀਭ ਰਸ ਚੱਖਣ ਵਾਲੀ, ਇੰਦਰੀ ਕਹਿਆ ਨਾ ਮਾਨਾ ਤੇ ਵਾਸ਼ਨਾ ਭੋਗਣ ਵਾਲੀ ਇੰਦਰੀ, ਇਹਨਾਂ ਪੰਜਾਂ ਨੇ ਮੇਰੀ ਗੱਲ ਨਹੀਂ ਮੰਨੀ, ਸੱਚੀ ਮੁੱਚੀ ਇਹ ਸਰੀਰ ਦੇ ਉੱਤੇ ਕਬਜ਼ਾ ਕਰੀ ਬੈਠੇ ਆ। ਫਿਰ ਮੈਂ ਬੇਨਤੀ ਕਰਾਂਗਾ, ਮੈਂ ਲਫਜ਼ ਵਰਤੇ ਨੈਨੂ ਵਰਤਿਆ, ਨੈਨੂ ਦਾ ਸੰਬੰਧ ਪ੍ਰੀ ਸ਼ਬਦ ਜਿਹੜਾ ਵਰਤਿਆ ਉਹਦਾ ਸਪਰਸ਼ ਨਾਲ ਸੰਬੰਧ ਹੈ, ਉਹਦਾ ਸੰਬੰਧ ਹਾਥੀ ਨਾਲ ਹੋ ਗਿਆ। ਇਹ ਹੈ ਪੰਜ ਅੰਦਰ ਪਏ ਨੇ। ਮਹਾਰਾਜ ਕਹਿੰਦੇ ਦੇਹੀ ਗਾਵਾ ਜੀਉ ਤਰ ਮੈਂ ਤੋਂ ਬਸੈ ਪੰਚ ਕਿਰਸਾਨਾ ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਕਾਲ ਪੁਰਖ ਵਾਹਿਗੁਰੂ ਅਬ ਨਾ ਬਸੂ ਏ ਗਾਓ ਘਰੀ ਘਰੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾ ਇੱਥੇ ਧਿਆਨ ਨਾ ਸੁਣਿਓ ਕਾਹਿਤ ਇਹਦਾ ਅਰਥ ਹੈ ਜਿਸ ਨੂੰ ਕਿਹਾ ਜਾਂਦਾ ਹੈ ਚੇਤੂ ਇੱਥੇ ਚੇਤੂ ਦਾ ਅਰਥ ਚਿਤਨਾ ਨਹੀਂ ਇੱਥੇ ਚੇਤੂ ਦਾ ਅਰਥ ਹੈ ਚਿੱਤਰਗੁਪਤ ਕਹਿੰਦੇ ਬਾਬਾ ਹੇ ਵਾਹਿਗੁਰੂ ਹੁਣ ਮੈਂ ਸਰੀਰ ਚ ਨਹੀਂ ਵਸਣਾ ਇੱਥੇ ਤਾਂ ਘੜੀ ਘੜੀ ਦਾ ਲੇਖਾ ਮੰਗਦਾ ਜਿਹਨੂੰ ਤੁਸੀਂ ਚਿੱਤਰਗੁਪਤ ਬਣਾਇਆ ਘੜੀ ਘੜੀ ਕਾ ਲੇਖਾ ਮੰਗੈ ਕਾਹਿਤ ਚੇਤੂ ਨਾਉ ਅੱਗੇ ਹੈ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਕਹਿੰਦੇ ਜਦੋਂ ਜੀਓ ਤੋਂ ਪੁੱਛਿਆ ਨਾ ਫਿਰ ਮੇਰੀ ਗੱਲ ਸੁਣਿਓ ਗੱਲ ਤਾਂ ਜਿੰਦ ਤੋਂ ਪੁੱਛੀ ਜਾਣੀ ਇਹ ਸਰੀਰ ਤਾਂ ਕਈ ਵਾਰੀ ਆਇਆ ਕਈ ਵਾਰੀ ਡੁੱਬਾ ਕਈ ਵਾਰੀ ਮਰਿਆ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਚ ਕਿਰਸਾਣਵਾ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ ਅੱਖਾਂ ਤਾਂ ਪਹਿਲੀ ਭੱਜ ਗਈਆਂ ਪਿਆਰਿਓ ਮੈਂ ਇੱਕ ਹੋਰ ਬੇਨਤੀ ਕਰਾਂ ਇੱਕ ਸ਼ਬਦ ਕਹੇ ਵਾਹਿਗੁਰੂ ਆਪਾਂ ਫਿਰ ਵੀ ਯਤਨ ਕਰਨਾ ਕਿ ਜੋ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੰਦ ਲਾਲ ਜੀ ਇਹ ਲਿਖੋ ਮੇਰਾ ਖਾਲਸਾ ਐਸਾ ਹੋਵੇ ਆ ਜਿਉਂ ਜਿਉਂ ਸਰੀਰ ਢਲਦਾ ਪਿਆ ਨਾ ਸਾਡੇ ਸਭ ਦਾ ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਉਹ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਨੀਅਰ ਵਹਿ ਗਏ ਇਹਨੇ ਸਿਆਪਾ ਪਾਇਆ ਨਾ ਸਾਰਿਆਂ ਨੇ ਚੱਬਣ ਵੈਸੇ ਇੱਥੇ ਚੱਬਣ ਦੇ ਇਹਦੇ ਭਾਵ ਅਰਥ ਲੈਣੇ ਚੱਬਣ ਦਾ ਅਰਥ ਹੈ ਜਿਸ ਦੰਦਾਂ ਨਾਲ ਆਪਾਂ ਰੋਟੀ ਚਬਾਉਂਦੇ ਹਾਂ ਕੋਈ ਚੀਜ਼ ਖਾਂਦੇ ਹਾਂ ਇਹਦਾ ਅਰਥ ਹੋ ਗਿਆ ਦੰਦ ਚੱਲਣ ਚੱਲਣ ਦਾ ਅਰਥ ਪੈਰਾਂ ਨਾਲ ਆਪਾਂ ਪੈਰਾਂ ਨਾਲ ਚੱਲਦੇ ਹਾਂ ਚੱਬਣ ਚੱਲਣ ਰਤਨ ਰਤਨ ਦਾ ਅਰਥ ਹੈ ਚਮਕਦੇ ਹੋ ਰਤਨ ਇਹਦਾ ਅਰਥ ਹੈ ਚਮਕਦੀਆਂ ਹੋਈਆਂ ਅੱਖਾਂ ਚੱਬਣ ਚੱਲਣ ਰਤਨ ਸੇ ਸੁਨੀਅਰ ਸੁਨੀਅਰ ਦਾ ਅਰਥ ਹੈ ਅਕਨ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਕਹਿੰਦੇ ਵੇਖੋ ਲੋਕੋ ਹੁਣ ਦੰਦ ਕੋਈ ਨੀ ਦੰਦ ਮਰਨ ਤੋਂ ਪਹਿਲਾਂ ਸਾਥ ਛੱਡ ਗਏ ਪੈਰ ਪਹਿਲਾਂ ਸਾਥ ਛੱਡ ਗਏ ਤੁਰ ਨਹੀਂ ਹੁੰਦਾ ਕੰਨ ਸੁਣ ਨਹੀਂ ਸਕਦੇ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਕਹਿੰਦੇ ਮੇਰਾ ਸਰੀਰ ਢਾਹਾਂ ਮਾਰ ਕੇ ਕਹਿੰਦਾ ਓਏ ਸਾਰੀ ਜ਼ਿੰਦਗੀ ਇਹਨਾਂ ਦੇ ਪਿੱਛੇ ਮਾੜੇ ਕਰਮ ਮੈਂ ਕਰਦਾ ਰਿਹਾ ਕਿੰਨੇ ਧੋਖੇਬਾਜ਼ ਨਿਕਲੇ ਮਰਨ ਤੋਂ ਪਹਿਲੀ ਸਾਥ ਛੱਡ ਗਏ ਫਿਰ ਬੇਨਤੀ ਸੁਣੋ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਖੇੜੇ ਇਹ ਲੈਂਦੀ ਪੰਜਾਬੀ ਹੈ ਜੀ ਖੇੜਾ ਦਾ ਲਫ਼ਜ਼ ਅਰਥ ਹੈ ਸਰੀਰ ਖੇੜੇ ਮੁੱਤੀ ਧਾ ਮੁੱਤੀ ਦਾ ਅਰਥ ਹੈ ਮਾਰੀ ਧਾ ਦਾ ਅਰਥ ਸਮਝੇ ਆਪਾਂ ਢਾਹਾਂ ਮਾਰਨੀਆਂ ਖੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਜਿਹੜੇ ਏਡੇ ਪਿਆਰੇ ਸਨ ਦੰਦ ਚਮਕਦੇ ਸਨ ਅੱਖਾਂ ਇਸ ਲੋਕ ਸੁਰਮਾ ਪਾਉਂਦੇ ਸਨ ਗੁਰਮੁਖੋ ਕੰਨਾਂ ਦੇ ਵਿੱਚ ਵਾਲੇ ਪਾਉਂਦੇ ਸਨ ਕਿੰਨਾ ਕੁਝ ਕੀਤਾ ਕਹਿਣ ਲੱਗੇ ਸਾਰੇ ਖਤਮ ਹੋ ਗਿਆ ਸਰੀਰ ਉਹੀ ਏ ਪਿਆਰਿਓ ਜਿਨ੍ਹਾਂ ਦੀ ਖਾਤਰ ਮੈਂ ਗੁਰੂ ਵੱਲ ਨਾ ਚੱਲਿਆ ਅੱਜ ਉਹ ਮੇਰਾ ਮਰਨ ਤੋਂ ਪਹਿਲੀ ਸਾਥ ਛੱਡ ਗਏ ਇੱਥੇ ਇੱਕ ਉਦਾਹਰਨ ਮੈਂ ਆਪ ਜੀ ਨੂੰ ਹੋਰ ਦੇਣਾ ਕਈ ਸੱਜਣ ਬਾਬਾ ਫਰੀਦ ਸਾਹਿਬ ਨਾਲ ਜੋੜਦੇ ਆ ਤੇ ਮੈਨੂੰ ਪਤਾ ਅੱਜ ਉਹਨਾਂ ਸ਼ਹੀਦਾਂ ਦਾ ਦਿਨ ਹੈ ਜਿੱਥੋਂ 84 ਦੀ ਸ਼ੁਰੂਆਤ ਹੁੰਦੀ ਹੈ 78 ਦਾ ਦਿਨ ਹੈ ਕੱਲ੍ਹ ਵੀ ਆਪਾਂ ਜ਼ਿਕਰ ਕਰਾਂਗਾ ਉਹਨਾਂ 13 ਗੁਰਸਿੱਖਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਤੇ ਮੈਂ ਇੱਕ ਦਿਨ ਸੋਚ ਰਿਹਾ ਸਾਂ ਗਿਣ ਰਿਹਾ ਸਾਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਦੀ ਪਹਿਲੀ ਜੰਗ ਲੜੀ ਉਦੋਂ ਵੀ 13 ਸਿੱਖ ਸ਼ਹੀਦ ਹੋਏ ਸਨ ਪਹਿਲੀ ਜੰਗ ਜਿਹੜੀ ਲੜੀ ਉਸ ਨਕਲੀ ਨਰਕਧਾਰੀ ਨੇ ਕਿਉਂਕਿ ਨਿਰੰਕਾਰੀ ਬਹੁਤ ਚੰਗੇ ਸਨ ਜੀ ਬਾਬਾ ਦਿਆਲ ਜੀ ਬਾਬਾ ਦਰਬਾਰਾ ਜੀ ਇਹ ਕਿਉਂਕਿ ਆਪਾਂ ਸਿੰਘ ਸੰਪਰਦਾਵਲੀਆਂ 'ਤੇ ਨਾ ਤਾਂ ਜ਼ਿਆਦਾ ਬੋਲਦੇ ਹਾਂ ਨਾ ਕੋਈ ਇੰਨਾ ਹੁਣ ਸਮਾਂ ਕੱਢ ਕੇ ਸੁਣਨਾ ਚਾਹੁੰਦਾ ਇਹ ਸ਼ੁਰੂਆਤ ਆਨੰਦ ਕਾਰਜ ਨਾ ਇੱਕ ਸਿੱਖ ਨਿਰੰਕਾਰੀ ਸਨ ਇਹ ਸੰਤ ਨਿਰੰਕਾਰੀ ਸਨ ਜਿਨ੍ਹਾਂ ਨੂੰ ਨਰਕਧਾਰੀ ਕਿਹਾ ਜਾਂਦਾ ਹੈ ਇਹ ਸਿੱਖਾਂ ਵਿੱਚ ਸ਼ਬਦ ਇਹ ਪ੍ਰਚਲਿਤ ਹੈ ਅੱਜ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਉਹਨਾਂ ਨਾਲ ਜਿਹੜੇ ਗੁਰਸਿੱਖ ਸ਼ਹੀਦ ਹੋਏ ਨੇ ਗੁਰਮੁਖੋ ਉਹਨਾਂ ਸਾਰਿਆਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ ਮੇਰੀ ਅਰਜ਼ ਹੈ ਮੈਂ ਪਰ ਵਿਸ਼ੇ ਦੇ ਵਿੱਚ ਰਹਿਣਾ ਹੈ ਮੈਂ ਉਸੇ ਗੱਲ 'ਤੇ ਫਿਰ ਆਉਣ ਲੱਗਾ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ ਹੇੜੇ ਮੁੱਤੀ ਟਾਸੇ ਜਾਨੀ ਚੱਲ ਗਏ ਪਿਆਰੇ ਚਲੇ ਗਏ ਫਿਰ ਅਰਜ਼ ਹੈ ਕਿ ਜੇ ਇਹ ਕਾਬੂ ਕਿਵੇਂ ਕਰੀਏ ਉੱਥੇ ਕਬੀਰ ਸਾਹਿਬ ਨੇ ਇੱਕ ਸ਼ਬਦ ਕਿਹਾ ਕਿ ਲੈ ਬਾਂਧਿਓ ਜੀਓ ਦਰਬਾਰੀ ਕਹਿਤ ਕਬੀਰ ਸੁਣੋ ਰੇ ਸੰਤੋ ਖੇਤੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ ਹੁਣ ਅਗਲਾ ਸਵਾਲ ਫਿਰ ਉੱਥੇ ਵੀ ਇਹ ਮਾਰੀਏ ਕਿਵੇਂ ਇਹ ਕਾਬੂ ਕਿਵੇਂ ਹੋ ਸਕਦੇ ਆ ਇਹਨਾਂ ਨੂੰ ਕਿਵੇਂ ਬੰਨਿਆ ਜਾ ਸਕਦਾ ਇੱਕ ਸ਼ਬਦ ਮੈਂ ਅੱਜ ਥੋੜ੍ਹਾ ਜਿਹਾ ਮਹਿੰਗਾ ਲਿਆ, ਚਲੋ ਜਿੰਨੀ ਕੁ ਸਮਝ ਪਏਗੀ ਜ਼ਰੂਰ, ਘੱਟੋ ਘੱਟ ਸੰਗਤ ਵਿੱਚ ਲੰਮੇ ਸਮੇਂ ਲਈ ਰਿਕਾਰਡਿੰਗ ਹੋ ਜਾਏਗੀ, ਅਰਥ ਹੋ ਜਾਣਗੇ। ਉਹ ਸ਼ਬਦ ਹੈ ਕਿਵੇਂ ਪੰਚ ਕੋ ਮਾਰੇ, ਇਹ ਨੇੜੇ ਨਹੀਂ ਲੱਗਣ ਦਿੰਦੇ, ਕਾਮ ਕ੍ਰੋਧ ਲੋ ਮੋਹੰਕਾਰ। ਬਾਬਾ ਫਰੀਦ ਸਾਹਿਬ ਦੇ ਜੀਵਨ 'ਚ ਘਟਨਾ ਹੈ, ਉਹਨਾਂ ਨੇ ਕੀਤਾ, ਉਹਨਾਂ ਦੇ ਸ਼ਲੋਕ ਦੇ ਅਰਥ ਪੁਰਾਣੇ ਗੁਰਸਿੱਖ ਕਰਦੇ ਸਨ। ਪਹਿਲੇ ਸਮਿਆਂ ਦੇ ਵਿੱਚ ਜਿਹੜਾ ਸੁਰਮਾ ਹੈ ਇਹ ਪੀ ਕੇ ਪਾਇਆ ਜਾਂਦਾ ਸੀ ਅੱਖਾਂ 'ਚ, ਸੁਰਮਾ ਰੋਜ਼ ਪੀਣਾ ਉਹਨੂੰ ਪਾਉਣਾ। ਕਹਿੰਦੇ ਇੱਕ ਔਰਤ ਜਿਸ ਦੇ ਘਰ ਵਿੱਚ 10 ਹੀ ਸੁਰਮਾ ਪੀਂਦੀ ਹੁੰਦੀ ਸੀ, ਇੱਕ ਦਿਨ ਉਹ ਸੁਰਮਾ ਪੀ ਰਹੀ ਸੀ, ਉਹਦੇ ਤੋਂ ਬਾਰੀਕ ਨਹੀਂ ਪੀਸਾ ਗਿਆ, ਸੁਰਮਾ ਮੋਟਾ ਰਹਿ ਗਿਆ, ਜਦੋਂ ਉਹਨੇ ਸਲਾਈ ਭਰ ਕੇ ਅੱਖਾਂ 'ਚ ਪਾਈ ਤੇ ਅੱਖਾਂ 'ਚੋਂ ਪਾਣੀ ਨਿਕਲਣ ਲੱਗ ਪਿਆ। ਉਸ ਔਰਤ ਨੇ ਆਪਣੀ ਉਸ ਦਾਸੀ ਨੂੰ, ਆਪਣੀ ਉਸ ਸੇਵਕਾ ਨੂੰ ਡਾਂਟਿਆ, ਉਹਨੂੰ ਸਰੀਰਕ ਤੌਰ 'ਤੇ ਪੀੜਿਤ ਵੀ ਕੀਤਾ ਕਿ ਕਮਬਖਤੇ ਤੈਨੂੰ ਪਤਾ ਨਹੀਂ ਕਿ ਸੁਰਮਾ ਇੰਨਾ ਮੋਟਾ ਹੈ, ਮੇਰੀਆਂ ਅੱਖਾਂ ਵਿੱਚ ਧਾਰੀ ਪਾਈ ਤੇ ਪਾਣੀ ਨਿਕਲ ਰਿਹਾ। ਬਾਬਾ ਫਰੀਦ ਸਾਹਿਬ ਲੰਘੇ ਜਾ ਰਹੇ ਸਨ, ਕਬਰਾਂ ਵਿੱਚੋਂ ਲੰਘੇ, ਇੱਕ ਖੋਪੜੀ ਬਾਹਰ ਪਈ ਸੀ, ਉਸ ਖੋਪੜੀ ਦੇ ਵਿੱਚ ਕੱਖ ਸਨ, ਅੱਖਾਂ ਵਾਲੀ ਜਿਹੜੀ ਖੋੜ ਸੀ ਉਸ ਖੋੜ ਦੇ ਵਿੱਚ, ਉਸ ਸਪੇਸ ਦੇ ਵਿੱਚ ਕੱਖ ਸਨ, ਕੱਖਾਂ ਦੇ ਵਿੱਚ ਪੰਛੀਆਂ ਨੇ ਆਂਡੇ ਦਿੱਤੇ ਤੇ ਉਹਨਾਂ ਆਂਡਿਆਂ ਵਿੱਚੋਂ ਬੱਚੇ ਨਿਕਲ ਰਹੇ ਸਨ। ਬਾਬਾ ਜੀ ਰੁਕ ਗਏ, ਗੰਭੀਰ ਹੋ ਗਏ। ਤੇ ਇੱਕ ਇੱਥੇ ਬੇਨਤੀ ਹੈ, ਕੱਲ ਭਾਈ ਹਰਪ੍ਰੀਤ ਸਿੰਘ ਉਹਨਾਂ ਅਖੀਰ ਤੇ ਸ਼ਬਦ ਪੜ੍ਹਿਆ, ਜਿਹਨਾਂ ਕੀਰਤਨ ਸੁਣਿਆ ਨਾ, ਕਿਹੜਾ ਸ਼ਬਦ ਪੜਿਆ ਸੀ ਭਲਾ? ਹਾਂ ਵੀ ਇਹ ਬੇਨਤੀ ਜ਼ਰੂਰ ਚੇਤੇ ਕਰਿਆ ਕਰੋ, ਜਿੰਨੇ ਸ਼ਬਦ ਪੜ ਜਿੰਨੇ ਆਪਾਂ ਬੈਠੇ ਹਾਂ ਨਾ, ਘੱਟੋ ਘੱਟ ਇਹ ਨੋਟ ਤਾਂ ਕਰ ਲਈਏ ਵੀ ਅੱਜ ਕੀਰਤਨ ਵਿੱਚ ਇੰਨੇ ਸ਼ਬਦ ਪੜੇ। ਉਹਨਾਂ ਸ਼ਬਦ ਪੜਿਆ ਸੀ ਮਹਿਮਾ ਸਾਧੂ ਸੰਗ ਕੀ, ਅਖੀਰਲਾ ਸ਼ਬਦ ਇਹ ਸੀ ਕੱਲ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ ਅੰਦੁਲੇ ਤਿਰਭਵਨ ਸੂਝਿਆ। ਜਿਹੜਾ ਬੰਦਗੀ ਕਰਨ ਵਾਲਾ ਉਹਨੂੰ ਭੂਤ ਭਵਿੱਖ ਤੇ ਭਵਾਨ ਦਾ ਗਿਆਨ ਹੋ ਜਾਂਦਾ। ਬਾਬਾ ਫਰੀਦ ਸਾਹਿਬ ਜੀ ਉਹਨਾਂ ਨੇ ਉਸ ਖੋਪੜੀ ਨੂੰ ਦੇਖਿਆ, ਅੱਖਾਂ ਭਰ ਲਈਆਂ ਤੇ ਮੁਰੀਦਾਂ ਨੇ ਪੁੱਛਿਆ ਜੀ ਕਿਉਂ? ਕਹਿਣ ਲੱਗੇ ਇਹ ਉਸ ਔਰਤ ਦੀ ਖੋਪੜੀ ਹੈ ਜਿਹੜੀ ਜਿਉਂਦੇ ਜੀ ਅੱਖਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੀ ਸੀ। ਤੇ ਸੱਚ ਇਵੇਂ ਸੁਰਮੇ ਦੀ ਧਾਰੀ ਮੋਟਾ ਸੁਰਮਾ ਹੋਣ ਕਰਕੇ ਰੜਕਦਾ ਸੀ ਸੁਰਮਾ। ਅੱਜ ਕਹਿੰਦੇ ਮੈਂ ਅੱਖਾਂ ਤਾਂ ਭਰੀਆਂ ਨੇ, ਕਿੱਥੇ ਗਈ ਹੋ ਤੂੰ, ਤੇਰੀਆਂ ਅੱਖਾਂ ਵਾਲੀ ਖੋੜ ਵਿੱਚ ਤਾਂ ਪੰਛੀਆਂ ਨੇ ਆਂਡੇ ਦਿੱਤੇ ਨੇ, ਅੱਜ ਤੈਨੂੰ ਰੜਕਦਾ ਕੁਛ ਨਹੀਂ। ਉਹ ਸਲੋਕ ਹੈ ਜਿਨ ਲੋਇਣ ਜੱਗ ਮੋਹਿਆ, ਇਹ ਪੰਜਾਂ ਦੇ ਅਧੀਨ, ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡੇਠ, ਉਹਨਾਂ ਕਿਹਾ ਮੈਂ ਦੇਖੇ ਨੇ, ਇਹਦਾ ਮਤਲਬ ਸਾਖੀ ਦੀ ਪ੍ਰੋੜਤਾ ਕਰ ਰਹੇ ਨੇ। ਜਿਨ ਲੋਇਣ ਜੱਗ ਮੋਹਿਆ ਸੇ ਲੋਇਣ ਮੈਂ ਡਿੱਠ, ਕੱਜਲ ਵੇਖ ਨਾ ਸਹਿੰਦਿਆਂ ਸੇ ਪੰਖੀ ਸੋਏ ਬੈਠ। ਜਿਹੜੇ ਸੁਰਮੇ ਦੀ ਧਾਰੀ ਨਹੀਂ ਸੰਜਾਰ ਸਕਦੇ, ਮੇਰੀ ਫਿਰ ਬੇਨਤੀ ਹੈ, ਆਪਾਂ ਜਦੋਂ ਸੁਰਮੇ ਦਾ ਜ਼ਿਕਰ ਕਰਨੇ ਆ ਨਾ ਜੀ, ਆ ਜਿਹਨਾਂ 13 ਸਿੰਘਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਭਾਈ ਫੌਜਾ ਸਿੰਘ ਵਰਗੇ ਗੁਰਮੁਖ ਬੰਦਗੀ ਦੇ ਪਤਲੇ ਪੁਤਲੇ ਹੋਏ, ਇਹ ਆਮ ਕੋਈ ਨਹੀਂ ਸਨ, ਗੁਰੂ ਗੁਰੂ ਜਪਣ ਵਾਲੇ ਸਨ। ਮੈਂ ਆਪ ਨੂੰ ਬੇਨਤੀ ਕਰਾਂਗਾ, ਖਾਲਸਾ ਜੀ ਪੰਜਾਂ ਨੂੰ ਜਿੱਤਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਦੋ ਤਰ੍ਹਾਂ ਦੇ ਅਰਥ ਲਏ ਆ। ਇੱਕ ਤਾਂ ਅਸੀਂ ਸ਼ਬਦ ਰੋਜ਼ ਪੜ੍ਹਦੇ ਹਾਂ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈ ਹੈ ਤੈਸੂਰਾ ਮੈਂ, ਫਿਰ ਉਸ 'ਤੇ ਆਉਣਾ ਖਾਲਸਾ ਸੋਏ ਜੋ ਪੰਚ ਕੋ ਮਾਰੇ। ਕਹਿੰਦੇ ਨੇ ਜਿਸ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਏ, ਪ੍ਰੇਮ ਪੈ ਜਾਏ, ਉਹ ਸੂਰਮਾ ਹੈ। ਜਾ ਕੋ ਜਿਸ ਨੂੰ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਪੰਚ ਕੋ ਮਾਰੈ। ਜਿਨੇ ਬੰਦਗੀ ਕਰ ਕਰਕੇ ਇਹਨਾਂ ਪੰਜਾਂ ਤੇ ਕਾਬੂ ਪਾ ਕੇ ਆਪਣੇ ਮਨ ਨੂੰ ਜਿੱਤ ਲਿਆ, ਆਤਮ ਜਿਣੈ ਸਗਲ ਵਸ ਤਾਂ ਕਹਿ। ਸਗਲ ਦਾ ਅਰਥ ਇੱਕ ਤਾਂ ਬਾਹਰ ਦਾ ਕਿ ਸਾਰੀ ਦੁਨੀਆ ਉਹਦੇ ਵਸ ਨਹੀਂ, ਗੁਰਮੁਖੋ ਅਰਥ ਇਹਦਾ ਇਹ ਵੀ ਹੈ ਆਤਮ ਜਿਣੇ, ਜਿਹਨੇ ਆਪਣੇ ਮਨ ਨੂੰ ਜਿੱਤ ਲਿਆ। ਸਗਲ ਵਸਤਾਂ ਕਹਿ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਹਰ ਇੰਦਰਾ ਉਹਦੇ ਅਧੀਨ ਹੋ ਜਾਂਦਾ ਹੈ, ਅੱਖਾਂ ਉਹਦੇ ਅਧੀਨ ਨੇ, ਕੰਨ ਉਹਦੇ ਅਧੀਨ ਨੇ। ਸਗਲ ਵਸਤਾਂ ਕਹਿ ਜਾਕਾ ਸਤਿਗੁਰ ਪੂਰਾ, ਠਾਕੁਰ ਗਾਈਆ ਆਤਮ ਰੰਗ, ਇਸ ਤਰ੍ਹਾਂ ਕਾਬੂ ਆਉਣਾ, ਠਾਕੁਰ ਗਾਈਆ ਆਤਮ ਰੰਗ, ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸ ਹੈ ਮੇਰਾ ਹੀਰ ਹੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ। ਇੱਕ ਸ਼ਬਦ ਆਪਾਂ ਪੜ੍ਹੀਏ, ਸ਼ਬਦ ਹੈ ਕਿਵੇਂ ਜਿੱਤਿਆ ਜਾਏ। ਮੈਂ ਵੀ ਗੱਲਾਂ ਕਰਕੇ ਤੁਰ ਜਾਣਾ, ਇਹਨੂੰ ਹਰਾਉਂਦਾ ਕੌਣ, ਇਹਦੀ ਫੌਜ ਕਿਹੜੀ ਹੈ? ਉਹ ਪੰਜ ਖੂਨ ਤੇ ਬੰਦਾ ਕਾਬੂ ਕਰ ਲੈ, ਇਹਨਾਂ ਪੰਜਾਂ ਦੇ ਤਾਂ ਲਾਮ ਲਸ਼ਕਰ ਹੀ ਬੜਾ। ਇੱਕ ਸ਼ਬਦ ਹੈ ਕਿਉਂ ਲੀਜੈ ਗੱਡ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮਹਾਮਦ ਮਦਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਾਂ ਕਰੂੰ ਰਗਰਾਇਆ। ਦੇਖੋ ਇਹ ਸ਼ਬਦ ਕਬੀਰ ਸਾਹਿਬ ਦਾ, ਕਾਂ ਕਰੂੰ ਰਗਰਾਇਆ, ਕਾਮ ਕਿਵਾਰੀ ਦੁੱਖ ਸੁੱਖ ਦਰਬਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਬਡ ਦੁੰਦਰ, ਤੈ ਮਨ ਮਾਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ, ਕਬੁੱਧ ਕਮਾਨ ਕਬੁੱਧ ਕਮਾਨ ਚੜ੍ਹਾਈ, ਤ੍ਰਿਸ਼ਨਾ ਤੀਰ ਰਹਿ ਘੱਟ ਪੀਤਰ, ਇਉਂ ਗੜ ਲਿਓ ਨਾ ਜਾਈ। ਅੱਗੇ ਜੀ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ, ਏਕੈ ਚੋਟ ਸਜਾਇਆ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ, ਸਾਧ ਸੰਗਤਰ ਗੁਰ ਕੀ ਕਿਰਪਾ ਤੇ, ਪਕੜਿਓ ਗੜ ਕੋ ਰਾਜਾ। ਪੰਚ ਕੁਮਾਰ ਹੈ, ਪਕੜਿਓ ਗੜ ਕੋ ਰਾਜਾ, ਭਗਵਤ ਪੀਰ ਸਖਤ ਸਿਮਰਨ ਕੀ, ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬਨਾਸੀ। ਮੈਂ ਤੁਹਾਨੂੰ ਇੱਕ ਬੇਨਤੀ ਖਾਲਸਾ ਜੀ ਅੱਜ ਆਪਾਂ ਕਰ ਰਹੇ ਸਾਂ, ਐਸ ਸ਼ਬਦ ਨੂੰ ਜੇ ਕਿਤੇ ਜ਼ਿੰਦਗੀ ਚ ਇਹ ਸ਼ਬਦ ਦੀ ਕਿਰਪਾ ਹੋ ਜਾਏ, ਸੱਚੀ ਮੁੱਚੀ ਸਿੱਖ ਅੰਦਰ ਦਾ ਵੀ ਰਾਜ ਲੈ ਸਕਦਾ ਤੇ ਬਾਹਰ ਦਾ ਵੀ ਲੈ ਸਕਦਾ। ਅੰਦਰ ਦਾ ਤੇ ਪੱਕਾ ਹੀ ਹੈ ਨਾ ਜੀ। ਹੁਣ ਇਹਦੇ ਥੋੜੇ ਜਿਹੇ ਮੈਂ ਤੁਹਾਨੂੰ ਕਿਹਾ ਸੀ ਸ਼ਬਦ ਮਹਿੰਗਾ, ਤੁਸੀਂ ਧਿਆਨ ਦਿਓਗੇ ਤੇ ਵਾਪਰਦਾ ਮੇਰੇ ਤੁਹਾਡੇ ਸਭ ਨਾਲ। ਕਦੀ ਵੀ ਸ਼ਬਦ ਜਿਹੜਾ ਮਹਿੰਗਾ ਵੀ ਆਏ ਉਹਦੇ ਧਿਆਨ ਦਿਆ ਜੇ। ਆਹ ਸਰੀਰ ਹੈ ਕਿਲਾ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਰਹਿੰਦੀਆਂ ਤੇ ਕਾਬੂ ਕਿਵੇਂ ਹੁੰਦੀਆਂ ਨੇ। ਇਹ ਹੈ ਕਿਉਂ ਲੀਜੈ ਗੜ ਬੰਕਾ ਭਾਈ, ਗੜ ਦਾ ਅਰਥ ਕਿਲਾ, ਬੰਕਾ ਦਾ ਅਰਥ ਹੁੰਦਾ ਪੀਟਾ, ਜਿਹਨੂੰ ਕੋਈ ਤੋੜ ਨਾ ਸਕੇ। ਮਹਾਰਾਜ ਕਹਿੰਦੇ ਨੇ ਕਬੀਰ ਸਾਹਿਬ ਜੀ ਮੈਂ ਅੰਦਰ ਨੂੰ ਜਿੱਤਣਾ ਚਾਹੁੰਦਾ, ਜਿਹਨੂੰ ਗੁਰਬਾਣੀ ਚ ਆਪ ਪੜ੍ਹਦੇ ਹੋ ਮਨ ਜੀਤੈ ਜਗਜੀਤ, ਜਿਹਨੂੰ ਆਪ ਜੀ ਪੜ੍ਹਦੇ ਹੋ ਆਪ ਸਵਾਰਾ ਮੈਂ ਮਿਲਾ, ਆਪਾਂ ਕਿਵੇਂ ਸਵਾਰਿਆ ਜੇ। ਕਿਉਂ ਲੀਜੈ ਗੜ ਬੰਕਾ ਭਾਈ, ਹੁਣ ਇੱਕ ਪਾਸੇ ਬਾਣੀ ਨੇ ਕਿਹਾ ਸਰੀਰ ਕੱਚ ਦਾ ਕਿਲਾ, ਇਹ ਮਿੱਟੀ ਦਾ ਪੁਤਲਾ, ਪਰ ਗੁਰਬਾਣੀ ਕਹਿ ਰਹੀ ਜਦੋਂ ਅੰਦਰੋਂ ਝਾਤੀ ਮਾਰਨੇ ਆ, ਵਾਸ਼ਨਾ ਦਾ ਕਿਲਾ ਬੜਾ ਪੱਕਾ। ਕਿਉਂ ਲੀਜੈ ਗੜ ਬੰਕਾ ਭਾਈ, ਪੱਕੇ ਕਿਲੇ ਨੂੰ ਕਿਵੇਂ ਜਿੱਤਾਂ? ਦੋਵਰ ਕੋਟ ਅਰ ਤੇਵਰ ਖਾਈ, ਸੁਣਿਓ ਕੋਟ ਦਾ ਅਰਥ ਕਿਲਾ, ਦੋਵਰ ਦਾ ਲਫ਼ਜ਼ੀ ਅਰਥ ਹੈ ਦੋ। ਕਹਿੰਦੇ ਨੇ ਜਿੱਤਾਂ ਕਿਵੇਂ, ਪਹਿਲੀ ਸਭ ਤੋਂ ਬਿਮਾਰੀ ਇਵੇਂ ਰਾਗ ਤੇ ਦਵੈਸ਼, ਇਹ ਫਸੀਲ ਹੈ, ਇਹ ਕੰਧ ਹੈ ਕਿਲੇ ਦੀ। ਰਾਗ ਦਾ ਅਰਥ ਆਪਣਿਆਂ ਨੂੰ ਦੇਖ ਕੇ ਮੋਹ ਪੈਦਾ ਹੋ ਜਾਂਦਾ, ਜਿਹਦੇ ਨਾਲ ਵਿਚਾਰ ਨਾ ਮਿਲਦੇ ਹੋਣ ਉਹਦੇ ਪ੍ਰਤੀ ਦਵੈਸ਼ ਪੈਦਾ ਹੋ ਜਾਂਦੀ ਹੈ। ਨਾਮ ਕਿੱਥੇ ਟਿਕਣਾ ਜੀ? ਇਸ ਦੇ ਅਰਥ ਧਿਆਨ ਨਾਲ ਸੁਣਿਓ ਗੁਰਮੁਖੋ, ਰਾਗ ਦੋਵਰ, ਦੋਵਰ ਦਾ ਅਰਥ ਰਾਗ ਤੇ ਦਵੈਸ਼। ਫਿਰ ਬੇਨਤੀ ਹੈ, ਜਦੋਂ ਮਨ ਨੂੰ ਜਿੱਤਣ ਲੱਗਣਾ, ਪੁੱਤਰ ਧੀਆਂ ਮਾਪੇ ਮਿੱਤਰ ਚੇਤੇ ਹੁੰਦੇ ਨੇ ਤੇ ਰਾਗ ਦੀ ਫਸੀਲ ਹੋ ਜਾਂਦੀ ਕੰਧ, ਤੇ ਜਦੋਂ ਵਿਰੋਧੀ ਚੇਤੇ ਆਉਂਦੇ ਨੇ ਉਦੋਂ ਦਵੈਸ਼ ਹੋ ਜਾਂਦੀ ਹੈ। ਰਾਗ ਤੇ ਦਵੈਸ਼ ਵਿੱਚ ਹੀ ਨਿਤਰਮ ਕਰਕੇ ਬਾਹਰ ਨਿਕਲ ਆਉਂਦਾ। ਜਿੱਤਣਾ ਕਿੱਥੇ? ਦੋਵਰ ਕੋਟ ਅਰ ਤੇਵਰ ਖਾਈ, ਤੇਵਰ ਦਾ ਅਰਥ ਵੈਸੇ ਤਿੰਨ ਹੈ, ਉਹ ਤਿੰਨ ਦਾ ਤੇ ਰਜ ਗੁਣ ਤਮ ਗੁਣ ਸੱਤ ਗੁਣ ਜਿਹਨੂੰ ਮਾਇਆ ਕਹਿੰਦੇ ਆ, ਤ੍ਰੈ ਗੁਣੀ ਮਾਇਆ ਦੀ ਖਾਈ ਹੈ। ਤੁਹਾਨੂੰ ਪਤਾ ਹੁਣ ਪੁਰਾਤਨ ਸਮੇਂ ਕਿਲਿਆਂ ਦੇ ਦੁਆਲੇ ਖਾਈ ਪੱਟ ਕੇ ਪਾਣੀ ਭਰ ਦਿੰਦੇ ਸਨ ਕਿ ਦੁਸ਼ਮਣ ਥੱਲੇ ਅੰਦਰੋਂ ਲੰਘ ਨਾ ਸਕੇ ਦੇ। ਕਹਿੰਦੇ ਪਿਆਰੇ ਉਹ ਸਰੀਰ ਕਿਲਾ ਹੈ, ਰਾਗ ਤੇ ਦਵੈਸ਼ ਦੀਆਂ ਕੰਧਾਂ ਨੇ, ਰਜ ਗੁਣ ਤਮ ਗੁਣ ਸੱਤ ਗੁਣ ਦੀ ਇਹ ਖਾਈ ਹੈ। ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਾਂਚ ਕਿਹੜੇ ਜੀ? ਕਾਮ ਕ੍ਰੋਧ ਲੋ ਮੋਹੰਕਾਰ, ਪੱਚੀਸ ਅੱਗੇ ਪੰਜੀ, ਯਾਦ ਰੱਖਿਓ ਪੰਜ ਨੇ ਅੱਗੇ ਪੰਜੀ, ਪੰਜੀ ਪ੍ਰਕਿਰਤੀਆਂ ਨੇ। ਇਹ ਸ਼ਬਦ ਦੇ ਅਰਥ ਮੈਂ ਸੱਚੀ ਲੋ ਬੜੇ ਸੰਕੋਚ ਕੇ ਕਰਨਾ ਹੁੰਦਾ। ਪੱਚੀ ਪ੍ਰਕਿਰਤੀਆਂ ਦਾ ਜ਼ਿਕਰ ਹਿੰਦੂਇਜ਼ਮ ਦੇ ਸ਼ਾਂਕ ਸ਼ਾਸਤਰ ਵਿੱਚ ਹੈ, ਪਰ ਗੁਰੂ ਗਾਣੀ ਚ ਸ਼ਬਦ ਹੈ ਪਾਂਚ ਪੱਚੀਸ ਮੋਹ ਮਦ ਮਦਸਰ। ਕਹਿੰਦੇ ਮੋਹ ਇਹਦੇ ਵਿੱਚ, ਈਰਸ਼ਾ ਇਹਦੇ ਵਿੱਚ, ਆਡੀ ਪਰਬਲ ਮਾਇਆ, ਕਹਿੰਦੇ ਈਰਖਾ ਚ ਭਰਿਆ ਹੋਇਆ ਅੰਦਰ ਉਹ ਵਾਹਿਗੁਰੂ ਕਿੱਥੇ ਪੰਜਾਂ ਨੂੰ ਕਾਬੂ ਕਰਾਂਗਾ, ਮੇਰੇ ਅੰਦਰ ਦੀ ਤਾਂ ਈਰਖ ਹੀ ਮੈਨੂੰ ਟਿਕਣ ਦਿੰਦੀ, ਕਿਉਂ ਜਿੱਤਾਂਗਾ? ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ, ਮੈਂ ਸੱਚੀ ਮੁੱਚੀ ਨਾਮ ਨਹੀਂ ਜਪਦਾ, ਗਰੀਬ ਹੋ ਗਿਆ, ਮੇਰੀ ਤਾਕਤ ਨਹੀਂ, ਜਨ ਗਰੀਬ ਕੋ ਜੋਰ ਨਾ ਪਹੁੰਚਿਆ, ਕਾਹੂ ਕਰਾਂ ਕਾਹਾਂ ਕਰੂੰ ਰੁਗਰਾਇਆ, ਹੇ ਪ੍ਰਭੂ ਮੈਂ ਕੀ ਕਰਾਂ, ਮੈਨੂੰ ਰਾਗ ਤੇ ਦਵੈਸ਼ ਮਾਇਆ ਦੇ ਗੁਣ ਪੰਜ ਵਕਾਰ ਇਹ ਮੇਰਾ ਖਹਿੜਾ ਨਹੀਂ ਛੱਡਦੇ ਪਏ। ਹੁਣ ਅਗਲੀ ਗੱਲ, ਇਹ ਇੱਥੇ ਕਿਹੜੇ ਨੇ ਅੱਗੇ ਕਬਜ਼ਾ ਕਰੀ ਬੈਠੇ? ਕਹਿੰਦੇ ਕਾਮ ਕਿਵਾਰੀ, ਇਹਨੂੰ ਧਿਆਨ ਨਾਲ ਸੁਣਿਓ। ਕਿਵਾਰ ਦਾ ਅਰਥ ਹੁੰਦਾ ਦਰਵਾਜ਼ਾ ਤੇ ਕਿਵਾਰੀ ਦਾ ਅਰਥ ਹੈ ਦਰਵਾਜ਼ੇ ਦਾ ਮਾਲਕ। ਤੁਸੀਂ ਕਈ ਵਾਰੀ ਜਾਂਦੇ ਹੋ ਪੁਰਾਣੇ ਰਾਜਿਆਂ ਦੇ ਘਰਾਂ ਵਿੱਚ, ਇੱਕ ਉਹ ਹੁੰਦਾ ਜਿਹਦੇ ਇਸ਼ਾਰੇ ਨਾਲ ਦਰਵਾਜ਼ਾ ਖੁੱਲਦਾ, ਇੱਕ ਗੇਟ ਹੈ, ਇੱਕ ਗੇਟ ਕੀਪਰ ਹੈ, ਇੱਕ ਗੇਟ ਦੇ ਆਫਿਸ ਵਿੱਚ ਬੈਠਾ ਬੂਹਾ ਖੋਲਣਾ ਕਿ ਨਹੀਂ। ਇਹ ਤਿੰਨ ਗੱਲਾਂ ਭਗਤ ਜੀ ਕਰ ਰਹੇ, ਸੁਣਿਓ। ਕਾਮ ਕਿਵਾਰੀ ਕਹਿੰਦੇ ਨੇ ਆਹ ਜਿਹੜੇ ਮੇਰੇ ਦਰਵਾਜ਼ੇ ਨੇ ਨਾ, ਅੱਖਾਂ ਨੱਕ ਕੰਨ, ਇਸ ਕਿਲੇ ਦੇ ਜਿਹੜੇ ਦਰਵਾਜ਼ੇ ਨੇ, ਇਹਨਾਂ ਦਾ ਮਾਲਕ ਕਾਮ ਬਣਿਆ ਹੋਇਆ ਹੈ। ਕਾਮ ਕਹਿੰਦਾ ਅੱਖਾਂ ਖੁੱਲ ਪੈਂਦੀਆਂ ਨੇ, ਕਾਮ ਕਹਿੰਦਾ ਕੰਨ ਸੁਣਨ ਲੱਗ ਪੈਂਦੇ ਗੰਧਨ ਵੈਣ, ਕਾਮ ਕਹਿੰਦਾ ਇੰਦਰੀਆਂ ਪ੍ਰਫੁੱਲਤ ਹੋ ਜਾਂਦੀਆਂ ਨੇ। ਕਿਵਾਰੀ ਦੁੱਖ ਸੁੱਖ ਦਰਵਾਨੀ, ਦਰਵਾਨੀ ਦਾ ਅਰਥ ਗੇਟ ਕੀਪਰ, ਬੂਹਾ ਖੋਲਣ ਵਾਲੇ। ਕਹਿੰਦੇ ਆਹ ਜਦੋਂ ਬੂਹੇ ਕਾਮ ਕਹਿੰਦਾ ਦੁੱਖ ਤੇ ਸੁੱਖ ਦੇ ਖੁੱਲਦਾ, ਜਦੋਂ ਭੋਗ ਵਿੱਚ ਪੈਂਦਾ ਜ਼ਬਰਦਸਤੀ ਕਰਦਾ ਉਦੋਂ ਸੁੱਖ ਵਿੱਚ ਜਾਂਦਾ, ਤੇ ਜਦੋਂ ਭੋਗ ਦੀ ਸਜ਼ਾ ਮਿਲਦੀ ਉਦੋਂ ਦੁੱਖ ਭੋਗਣ ਲੱਗ ਪੈਂਦਾ ਹੈ। ਦੋ ਹੀ ਚੀਜ਼ਾਂ ਨੇ, ਫਿਰ ਮੈਨੂੰ ਰਿਪੀਟ ਕਰਾਂ, ਕਾਮ ਕਿਵਾਰੀ, ਕਾਮ ਮਾਲਕ ਹੈ ਉਹਦੀ ਇਸ਼ਾਰੇ ਨਾਲ ਖੁੱਲਣੇ ਨੇ, ਕਿਵਾਰੀ ਦੁੱਖ ਸੁੱਖ ਦਰਵਾਨੀ, ਤੇ ਬਾਬਾ ਜੀ ਇਹ ਜਦੋਂ ਬੂਹੇ ਖੁੱਲਦੇ ਨੇ ਕਹਿੰਦੇ ਦੋ ਹੀ ਕੰਮ ਹੁੰਦਾ, ਪਾਪ ਪੁੰਨ ਦਰਵਾਜ਼ਾ, ਜਾਂ ਤਾਂ ਪਾਪ ਹੁੰਦਾ ਜਾਂ ਪੁੰਨ ਹੁੰਦਾ। ਜੇ ਕਿਤੇ ਇਹ ਅੰਦਰ ਵਾਲਾ ਸ਼ਬਦ ਨਾਲ ਜੁੜਿਆ ਹੋਵੇ ਫਿਰ ਨੇਤਰ ਪੁੰਨ ਕਮਾਉਂਦੇ ਨੇ ਗੁਰੂ ਦਾ ਦਰਸ਼ਨ ਕਰਕੇ। ਫਿਰ ਸੁਣਿਓ, ਕੰਨ ਪੁੰਨ ਕਮਾਉਂਦੇ ਨੇ ਬਾਣੀ ਸੁਣ ਕੇ, ਜੀਭ ਪੁੰਨ ਕਮਾਉਂਦੀ ਹੈ ਨਾਮ ਜਪ ਕੇ, ਸੱਚੀ ਮੁੱਚੀ ਤਨ ਦੇ ਇੰਦਰੇ ਪੁੰਨ ਕਮਾਉਂਦੇ ਨੇ, ਤੇ ਜੇ ਇਹਨਾਂ ਤੇ ਸ਼ੈਤਾਨ ਸਵਾਰ ਹੋ ਜਾਏ ਤੇ ਇਹ ਹੀ ਇੰਦਰੇ ਫਿਰ ਪਾਪ ਕਮਾਉਣ ਲੱਗ ਪੈਂਦੇ। ਫਿਰ ਅਰਜ ਹੈ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ। ਤੇ ਮਹਾਰਾਜ ਇਹ ਮਨ ਕਹਿੰਦੇ ਕ੍ਰੋਧ ਪ੍ਰਧਾਨ, ਇਸ ਮਨ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ ਉਹ ਕ੍ਰੋਧ ਹੈ, ਉਹ ਗੁੱਸਾ ਟਿਕਣੇ ਨਹੀਂ ਦਿੰਦਾ, ਹਰ ਵੇਲੇ ਬੰਦਾ ਗੁੱਸੇ 'ਚ ਭਰਿਆ। ਮਹਾਰਾਜ ਕਹਿ ਰਹੇ ਨੇ ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਜਿਹਦਾ ਕੰਮ ਹੀ ਲੋਕਾਂ ਦੇ ਘਰਾਂ 'ਚ ਅੱਗ ਲਾਉਣੀ। ਤੈ ਮਨ ਮਾਵਾਸੀ, ਰਾਜਾ ਮਾਵਾਸੀ ਦਾ ਅਰਥ ਹੈ ਆਕੀ। ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਕਦੀ ਸਮਾਂ ਮਿਲਿਆ ਜਿਵੇਂ ਤੁਸੀਂ ਟੇਕ ਕੇ ਬਹਿੰਦੇ ਹੋ ਇਸ ਸ਼ਬਦ ਦੀ ਨਿੱਠ ਕੇ, ਕਿਤੇ 10-15 ਦਿਨ ਕਥਾ ਹੋਵੇ ਤੇ ਸੱਚੀ ਮੁੱਚੀ ਪਤਾ ਲੱਗ ਜੂ ਪੰਚ ਕੋ ਮਾਰੇ ਕੀ। ਹਜ਼ੂਰ ਨੇ ਸ਼ਬਦ ਵਰਤਿਆ, ਕਹਿੰਦੇ ਨੇ ਭਾਈ ਕਿ ਪਾਂ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਾਂ ਬੜ ਦੁੰਦਰ ਤੈ ਮਨ ਮਾਵਾਸੀ ਰਾਜਾ। ਮਨ ਆਕੀ ਹੋ ਕੇ ਬੈਠਾ ਕਿਉਂਕਿ ਕ੍ਰੋਧ ਕਹਿੰਦਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ। ਹੁਣ ਅਗਲੀ ਗੱਲ ਪੁੱਛੀ, ਕਬੀਰ ਜੀ ਇਹ ਇਸ ਮਨ ਨੂੰ ਮਾਰੋ ਗੋਲਾ, ਇਹ ਕਾਬੂ ਕਰੋ। ਕਹਿਣ ਲੱਗੇ ਕਰਾਂ ਕੀ, ਇਹਨੇ ਨਾ ਇੱਕ ਤਾਂ ਬੁਲਟ ਪਰੂਫ ਕਹਿੰਦੇ ਅੱਜ ਕੱਲ੍ਹ ਜਾਕਟ, ਕਹਿੰਦੇ ਨੇ ਸੰਜੋਅ ਪਾਇਆ ਹੋਇਆ, ਤੇ ਸਿਰ 'ਚ ਮਾਰੋ ਗੋਲਾ। ਕਹਿਣ ਲੱਗੇ ਸਿਰ ਦੇ ਉੱਤੇ ਟੋਪ ਪਾਈ ਹੋਈ ਹੈ। ਕਹਿੰਦੇ ਨੇੜੇ ਹੋ ਕੇ ਪਕੜ ਲਓ। ਕਹਿਣ ਲੱਗੇ ਨੇੜੇ ਹੋ ਕੇ ਕੀ ਪਕੜਨਾ, ਇਹਨੇ ਕਮਾਨ ਤੇ ਤੀਰ ਵੀ ਬੜੇ ਭੈੜੇ ਰੱਖੇ। ਸੁਣਿਓ, ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਆ ਜਿਹੜਾ ਅਸੀਂ ਜੀਭ ਦਾ ਸਵਾਦ ਲੈਂਦੇ ਹਾਂ ਨਾ, ਇਹ ਸੱਚੀ ਮੁੱਚੀ ਇਹ ਵੀ ਮਨ ਨਹੀਂ ਜੇ ਟਿਕਣ ਦਿੰਦਾ, ਇਹ ਸੰਜੋਗ ਹੈ। ਮੇਰੀ ਫਿਰ ਬੇਨਤੀ ਹੈ, ਅੱਗੇ ਹੁਣ ਆਪਾਂ ਦੇਖਾਂਗੇ ਕਾਬੂ, ਕਲਪਨਾ ਨਹੀਂ, ਮੈਂ ਤੇ ਕੁਰਬਾਨ ਜਾਵਾਂ ਕਬੀਰ ਜੀ ਤੋਂ, ਜਿਹੜਾ ਉਹਨਾਂ ਆਹ ਸ਼ਬਦ ਵਰਤੇ ਨਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਨ ਲਿਓ ਸੂਰਮਾ ਅਬ ਜੂਜਣ ਕੋ ਦਾਓ। ਇਹਨਾਂ ਤੁਕਾਂ ਦੇ ਅਰਥ ਆਹ ਸ਼ਬਦ ਹੈ, ਅਬ ਜੂਜਣ ਕੋ ਦਾਓ। ਕਮਾ ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤੈ ਮਨ ਮਾ ਵਾਸੀ ਰਾਜਾ। ਸਵਾਦ ਸਨਾ, ਆ ਜੀਵ ਦਾ ਸਵਾਦ, ਅੱਖਾਂ ਦਾ ਸਵਾਦ, ਕੰਨਾਂ ਦਾ ਸਵਾਦ। ਕਹਿਣ ਲੱਗੇ ਸੰਜੋਏ ਏਡਾ ਭੈੜਾ, ਅੰਦਰ ਨਾਮ ਹੀ ਨਹੀਂ ਜਾਣ ਦਿੰਦਾ, ਇਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇਹ ਸੰਜੋਅ ਪਾਇਆ ਜੀ ਇਸ ਮੇਰੇ ਸਰੀਰ ਨੇ। ਸਵਾਦ ਸਨਾ ਟੋਪ ਮਮਤਾ ਕੋ, ਮੈਂ ਮੇਰੀ ਦਾ ਟੋਪ ਪਾਇਆ, ਜਿੱਥੇ ਮੈਂ ਆ ਜਾਗਾ ਉੱਥੇ ਤੂੰ ਦਾ ਗੋਲਾ ਕਿੱਥੇ ਵੱਜਣਾ। ਟੋ ਮਮਤਾ ਕੋ ਕੁਬੁੱਧ, ਭੈੜੀ ਬੁੱਧੀ ਦੀ ਕਮਾਨ ਹੈ ਜੀ, ਕੁਬੁੱਧ ਕਮਾਨ ਚੜਾਈ। ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਤੇ ਤੀਰ ਜਿਹੜੇ ਨੇ ਉਹ ਤ੍ਰਿਸ਼ਨਾ ਦੇ ਪਾਏ ਨੇ। ਮੈਂ ਕਰਾਂ ਕਿ ਇਹ ਤੀਰ ਪੇਸ਼ ਹੀ ਨਹੀਂ ਜਾਣ ਦਿੰਦੇ। ਤ੍ਰਿਸ਼ਨਾ ਤੀਰ ਰਹੇ ਘੱਟ ਪੀਤਰ, ਇਉਂ ਗੱਡ ਲਿਓ ਨਾ ਜਾਈ ਪਰ ਕਿਲਾ ਨਹੀਂ ਜਿੱਤਿਆ ਜਾਂਦਾ। ਗੁਰੂ ਸਾਹਿਬ ਜੀ ਆਪ ਜਦੋਂ ਪਾਠ ਕਰਦੇ ਹੋ ਨਾ ਜੀ, ਮੇਰੇ ਉਸ ਦਿਨ ਮਨ 'ਚ ਆਇਆ ਜਿੰਨਾ ਮਰਜ਼ੀ ਮਹਾਰਾਜ ਝਿੜਕਣ, ਝਿੜਕਦੇ ਵੀ ਨੇ ਨਾ, ਤੇ ਕਈ ਵਾਰੀ ਜਦੋਂ ਹੁਕਮਨਾਮਾ ਆਉਂਦਾ ਤੇ ਝਿੜਕ ਪੈਂਦੀ ਹੈ, ਗੁਰਮੁਖੋ ਯਾਦ ਰੱਖਿਓ, ਮਾਪੇ ਝਿਗੜ ਝਿੜਕਦੇ ਉਹਨੂੰ ਨੇ ਜਿਹਦਾ ਜੀਵਨ ਸਵਾਰਨਾ ਚਾਹੁੰਦੇ ਨੇ, ਜਿਹੜਾ ਬਾਗੀ ਹੋ ਜਾਏ ਉਹਨੂੰ ਮਾਪੇ ਵੀ ਝਿੜਕਣਾ ਬੰਦ ਕਰ ਦਿੰਦੇ ਨੇ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗ। ਹੁਣ ਅਗਲੀ ਗੱਲ ਜੀ, ਇਹ ਕਿਵੇਂ ਕਾਬੂ ਕਰੀਏ? ਆਪਾਂ ਖਾਲਸਾ ਜੀ ਧਾਰਨ ਕਰਨਾ, ਪੰਚ ਕੁਮਾਰ ਹੈ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਸਹਿਜੇ ਪਰ ਜਾਲੀ, ਏਕੈ ਚੋਟ ਸਜਾਇਆ। ਅਰਥ ਮੈਂ ਕਰ ਦੇਣਾ, ਆਪ ਨੂੰ ਪਤਾ ਅੱਜ ਵੀ ਜਦੋਂ ਜੰਗ ਹੁੰਦਾ, ਜਿਹੜੀ ਜ਼ਮੀਨੀ ਫੌਜ ਕਹਿ ਪੈਦਲ ਚੱਲਣ ਵਾਲੇ ਨੇ ਉਹ ਥੋੜ੍ਹਾ ਪਹਿਲਾਂ ਜਾਂਦੇ ਨੇ, ਪਹਿਲਾਂ ਏਅਰਫੋਰਸ ਹੀ ਜਾਂਦੀ ਹੈ ਨਾ, ਅੱਜ ਕੱਲ੍ਹ ਹਵਾਈ ਜਹਾਜ਼ ਕਹਿ ਲਓ। ਪਹਿਲਾਂ ਥੱਲੇ ਲੜਨ ਵਾਲੇ ਤਾਂ ਉਤਾਰੇ ਜਾਂਦੇ ਨੇ, ਪਹਿਲਾਂ ਉੱਤੋਂ ਬੰਬ ਸੱਟੇ ਜਾਂਦੇ ਨੇ। ਕਬੀਰ ਸਾਹਿਬ ਕਹਿੰਦੇ ਪਹਿਲਾਂ ਲੋਕ ਕੀ ਕਰਦੇ ਸਨ, ਦੂਰ ਤੋਪ ਬੀੜ ਕੇ ਤੋਪ ਦੇ ਗੋਲੇ ਮਾਰਦੇ ਸਨ। ਕਹਿੰਦੇ ਮੈਂ ਸਤਿਗੁਰੂ ਕੋਲ ਗਿਆ, ਦਾਤਾ ਜੀ ਮੇਰਾ ਮਨ ਆਪਣਾ ਹੈ, ਜੋਤ ਸਰੂਪ ਹੈ, ਨਿਕੰਮਿਆਂ ਦੀ ਸੰਗਤ ਕਰਕੇ ਬਾਗੀ ਹੋ ਗਿਆ। ਗੁਰੂ ਜੀ ਨੇ ਕਿਹਾ ਇੱਕ ਕੰਮ ਕਰ, ਤੈਨੂੰ ਇੱਕ ਤੋਪ ਰੱਬ ਨੇ ਦਿੱਤੀ ਉਹਦੀ ਵਰਤੋਂ ਕਰ। ਕਹਿੰਦਾ ਤੋਪ ਕਿਹੜੀ? ਕਹਿਣ ਲੱਗੇ ਸੁਰਤ ਦੀ ਤੋਪ। ਤੋਪ? ਕਹਿਣ ਲੱਗੇ ਬਾਕੀ ਤੋਪਾਂ ਦੀ ਤਾਂ ਰੇਂਜ ਕਹਿ, ਇਹਦੀ ਤਾਂ ਰੇਂਜ ਹੀ ਬੜੇ ਕਾਬੂ ਨਹੀਂ ਆਉਂਦੀ, ਇਹ ਤੋਪ ਕਿਤੇ ਮਿਸ ਹੋ ਜਾਏ ਤੇ ਵਾਸ਼ਨਾ ਵਾਲੇ ਪਾਸੇ ਖਿੱਚ ਕੇ ਲੈ ਜਾਂਦੀ ਏ। ਜੇ ਕਿਤੇ ਸੁਰਤ ਦੀ ਤੋਪ ਵਿੱਚ ਸ਼ਬਦ ਦਾ ਗੋਲਾ ਪੈ ਜਾਏ ਤੇ ਸਿੱਧੀ ਰੱਬ ਦੇ ਘਰ ਤੱਕ ਪਹੁੰਚ ਜਾਂਦੀ ਹੈ। ਇਸ ਨੂੰ ਸੁਣਿਓ, ਪੰਚ ਕੋ ਮਾਰੈ, ਫਿਰ ਸੁਣਿਓ, ਪ੍ਰੇਮ ਪਲੀਤਾ। ਪੁਰਾਣੇ ਸਮੇਂ ਪਲੀਤਾ ਲਾਉਂਦੇ ਸਨ, ਉਹ ਪਰਮਾਤਮਾ ਨੂੰ ਜੇ ਕਾਮ ਦਾ ਮੁਕਾਬਲਾ ਕਰਨਾ ਤੇ ਸਿਰਫ ਗੁਰਬਾਣੀ ਦਾ ਪ੍ਰੇਮ ਨੂੰ ਢਾ ਸਕਦਾ। ਗੁਰਬਾਣੀ ਦੇ ਪ੍ਰੇਮ ਤੋਂ ਬਿਨਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਚੱਕ ਸਕਦੀ। ਪ੍ਰੇਮ ਪਲੀਤਾ ਸੁਰਤ ਹਵਾਈ, ਸੁਰਤ ਵਿੱਚ ਸੁਰਤ ਦੀ ਤੋਪ ਬਣਾ, ਹਵਾਈ ਤੋਪ, ਗੋਲਾ ਗਿਆਨ ਚਲਾਇਆ। ਆਪਣੀ ਮਨਮਤ ਨਹੀਂ, ਆਪਣੀ ਮਰਜ਼ੀ ਨਹੀਂ, ਇੰਜ ਕਾਮ ਆ ਜਾਏਗਾ ਵਾ ਕਾਬੂ, ਇੰਜ ਆ ਜਾਏਗਾ। ਮੈਂ ਤੁਹਾਨੂੰ ਸੱਚੀ ਦੱਸਾਂ ਗੁਰਮੁਖੋ, ਮੇਰੇ ਕਹਿ ਤੁਹਾਡੇ 'ਚ ਬੜੇ ਬੰਦਗੀ ਲਈ ਬੈਠੇ ਆ, ਮਹੀਨੇ 'ਚ ਨਾ ਇੱਕ ਦਿਨ ਕੱਢਿਆ ਕਰੋ ਜਿਹਦੇ ਕੋਲ ਟਾਈਮ ਹੈ, ਵੀ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਦੂਜੇ ਅੰਮ੍ਰਿਤ ਵੇਲੇ ਤੱਕ ਆਪਣੇ ਕਮਰੇ 'ਚ ਰੋਟੀ ਬਣ ਜਾ। ਸਾਰੇ ਤਾਂ ਰੱਬ ਨੇ ਨਹੀਂ ਕਿਰਪਾ ਕੀਤੀ, ਸਭ ਦੇ ਵਾਸ਼ਰੂਮ ਨਾਮ ਨੇ ਨਾ ਕੁਝ, ਇੱਕ 24 ਘੰਟੇ ਕਰ ਲਓ। ਮੈਂ 24 ਘੰਟੇ ਸਿਰਫ ਨਾਮ ਜਪਣਾ, ਸਿਰਫ ਨਾਮ ਜਪਣਾ। ਹੁਣ ਇਹਨੂੰ ਫਿਰ ਕਈ ਵਾਰੀ ਹਾਸਾ ਹੁੰਦਾ ਕਿ ਲੋਕਾਂ ਨੇ ਗੁਰਮਤ ਨੂੰ ਮਜ਼ਾਕ ਬਣਾ ਸੁੱਟਿਆ। ਹਾਂਜੀ, ਭੋਰੇ ਦੀ ਗੱਲ ਚੱਲਦੀ ਨਾ, ਮੈਂ ਕਿਹਾ ਗੁਰੂ ਬਾਬਾ ਬਕਾਲਾ ਸਾਹਿਬ ਮਹਾਰਾਜ ਭੋਰੇ 'ਚ ਬੈਠੇ ਨਾ। ਗੁਰਮੁਖੋ, ਗੁਰੂ ਤੇਗ ਬਹਾਦਰ ਸਾਹਿਬ ਇਕੱਲੇ ਬਾਬਾ ਬਕਾਲਾ ਸਾਹਿਬ ਨਹੀਂ ਬੈਠੇ, ਤੁਸੀਂ ਆਨੰਦਪੁਰ ਸਾਹਿਬ ਜਾਂਦੇ ਹੋ, ਉੱਥੇ ਵੀ ਗੁਰਦੁਆਰੇ ਦਾ ਨਾਮ ਭੋਰਾ ਸਾਹਿਬ ਗਏ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ, ਮੈਂ UP 'ਚ ਗਿਆ ਜਿੱਥੇ ਮਹਾਰਾਜ ਦੇ ਗੁਰਦੁਆਰੇ ਨੇ, ਉਹਨਾਂ ਦਾ ਸੁਭਾਅ ਸੀ ਥੱਲੇ ਹੀ ਬਹਿਣਾ। ਇਹ ਭੋਰਿਆਂ ਵਾਲਿਆਂ ਨੂੰ ਕਿੱਡੀ ਬਦਕਿਸਮਤੀ, ਏਡੀ ਸੁਰਤ ਗੰਦੀ ਹੋ ਗਈ, ਮੈਂ ਲਫ਼ਜ਼ ਸਖਤ ਵਰਤ ਗਿਆ, ਅਸੀਂ ਗੁਰੂ ਦੇ ਭੋਰਿਆਂ ਨੂੰ ਉਹਨਾਂ ਨਿਕੰਮੇ ਬੰਦਿਆਂ ਪਖੰਡੀਆਂ ਨਾਲ ਤੁਲਨਾ ਲਾਈ ਕਰੀ ਜਾਂਦੇ ਹਾਂ ਜਿਹੜੇ ਭੋਰਿਆਂ 'ਚ ਵੀ ਵਿਚਾਰ ਕਰਦੇ ਆ। ਇਹ ਪਾਪ ਦੇ ਭਾਗੀ ਕਿਉਂ ਬਣ ਰਹੇ? ਭੋਰੇ 'ਚ ਬੈਠੇ ਬਾਬਾ ਦੀਪ ਸਿੰਘ ਜੀ, ਭੋਰੇ 'ਚ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਜੀ। ਯਾਦ ਰੱਖਿਓ, ਭੋਰੇ 'ਚ ਬੈਠਣ ਵਾਲਾ ਹੀ ਸਿਰ ਦੇ ਦਿੰਦਾ, ਦੂਜਾ ਜਿਹੜਾ ਭੋਰੇ 'ਚ ਕੁਕਰਮ ਕਰਦਾ ਉਹ ਜੇਲ੍ਹਾਂ ਵਿੱਚ ਹੀ ਸੜਦਾ ਹੁੰਦਾ ਹੈ। ਮਨ ਨੂੰ ਟਿਕਾਉਣ ਲਈ ਇੱਕ ਦਿਨ ਮੇਰੀ ਬੇਨਤੀ ਹੈ, ਮੇਰੇ ਕਹਿਣ 'ਤੇ, ਜਿਹੜੇ ਕਹਿੰਦੇ ਨਾ ਭਗਤੀ ਕੁਝ ਨਹੀਂ, ਸਿਮਰਨ ਕੁਝ ਨਹੀਂ, ਇਹ ਤਾਂ ਵਿਹਲਿਆਂ ਦਾ ਕੰਮ ਹੈ, ਉਹ ਕਈ ਵੀ ਸਾਨੂੰ ਵੀ ਕਹਿੰਦੇ ਆ। ਚਲੋ ਮੈਂ ਆਪਣੀ ਗੱਲ ਨਹੀਂ ਕਰਾਂਗਾ, ਨਹੀਂ ਜੀ, ਇਹ ਕਥਾ ਮੈਨੂੰ ਇੱਕ ਸੱਜਣ ਮਿਲਿਆ, ਕਹਿੰਦਾ ਬਾਬਾ ਜੀ ਕਥਾ ਕੁਦੋਂ ਤਾਂ ਸਾਰੀ ਕਰ ਲੈਂਦੇ ਆ। ਮੇਰਾ ਮਨ ਸੱਚੀ ਮੈਂ ਹੁਣ ਭਰ ਗਿਆ ਨਾ, ਮੈਂ ਕਿਹਾ ਵੀ ਆਹ ਪਹਿਲੀ ਜਪਜੀ ਸਾਹਿਬ ਦੀ ਪੌੜੀ ਹੈ, ਤੂੰ 2 ਮਿੰਟ ਅਰਥ ਕਰ। ਕਹਿੰਦਾ ਮੇਰਾ ਕੰਮ ਥੋੜ੍ਹਾ। ਮੈਂ ਕਿਹਾ ਬਸ ਇਹੀ ਕੰਮ ਜਿਹੜਾ ਤੇਰਾ ਕੰਮ ਹੈ ਤੂੰ ਕਰ, ਮੇਰਾ ਕੰਮ ਮੇਰਾ। ਮੈਂ ਕੱਲ੍ਹ ਕਿਹਾ ਸੀ, ਖਾਲਸਾ ਜੀ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਹੋ, ਪ੍ਰਚਾਰਕ ਨੂੰ ਕਹੋ ਇਮਾਨਦਾਰੀ ਨਾਲ ਪ੍ਰਚਾਰ ਕਰ, ਲੀਡਰ ਨੂੰ ਕਹੋ ਇਮਾਨਦਾਰੀ ਨਾਲ ਕੌਮ ਦੇ ਭਲੇ ਲਈ ਕੁਝ ਉਲੀਕ, ਵਕੀਲ ਨੂੰ ਕਹੋ ਤੈਨੂੰ ਰੱਬ ਨੇ ਦਿੱਤਾ ਗੁਣ ਤੂੰ ਕੌਮ ਦੇ ਭਲੇ ਲਈ ਕੁਝ ਕਰ, ਲਿਖਾਰੀ ਨੂੰ ਕਹੋ ਤੈਨੂੰ ਰੱਬ ਨੇ ਕਲਮ ਦਿੱਤੀ ਹੈ ਕੌਮਾਂ 'ਤੇ, ਗੁਰੂ ਹੀ ਸਮਰਾ 'ਤੇ ਜਿਹੜਾ ਕਲਮ ਦਾ ਧਣੀ, ਤੇਗ ਦਾ ਧਣੀ, ਘੋੜ ਸਵਾਰ, ਸਰਬੰਸ ਦਾਨੀ। ਯਾਦ ਰੱਖੋ ਸਾਡੇ ਕੋਲ ਇੰਨੀ ਸਮਰੱਥਾ ਨਹੀਂ, ਜਿੰਨਾ ਜਿੰਨਾ ਰੱਬ ਨੇ ਗੁਣ ਦਿੱਤਾ ਉਸ ਢੰਗ ਨਾਲ ਤਿਲ ਫੁੱਲ ਸੇਵਾ ਜ਼ਰੂਰ ਕਰੀਏ ਜੋ ਉਹਨਾਂ ਦਿੱਤਾ ਹੈ, ਹਰ ਕੋਈ ਸਮਝੇ। ਇੱਕ ਦਿਨ ਕੱਢੀਏ ਵੀ ਸਾਰਾ ਦਿਨ ਸਿਰਫ ਸਿਮਰਨ ਕਰਨਾ। ਤੁਸੀਂ ਮੂਲ ਮੰਤਰ ਚੁਣ ਲਓ, ਤੁਸੀਂ ਗੁਰਮੰਤਰ ਚੁਣ ਲਓ, ਕਿਉਂਕਿ ਗੁਰਮੰਤਰ ਜਪਣ ਲਈ ਸਿਰ ਚਾਹੀਦਾ ਤਕੜਾ, तेल ना चंगी तरह नुचर दा मक्खन दा पेड़ा रख के बह जाओ। गुरमुखो एक दिन च तुसी कमाई करके मैं तेन गुरु साहब की हजूरी च कहना जिन्ना मर्जी मन भटके तुसी जदों दूजे दिन बाहर निकलोगे ना बीते हुए दिनों ते पछतावा करोगे यार एवें जिंदगी गवाई दित्ती है। क्योंकि प्रैक्टिकल करिए आप जदों आप जिन्नी वासना जिक्र करने अटैचमेंट ही डिटैचमेंट पैदा कर दी है। असी चाहते हैं टुट जाइए काम तो टुटीए क्रोध तो टुटीए। वह गुरमुखो टुटन की बजाय जुड़न की गल करिए। जिस दिन नाम नाल जुड़ांगे काम विसरेगा, जिस दिन प्रेम नाल जुड़ांगे नफरत विसरेगी, जिस दिन अणख नाल जुड़ांगे तो क्रोध विसरेगा। जे अपनी अटैचमेंट गुरु के शब्द नाल होगी तो वासना अपने आप मर जाती है। इसनों फिर है उत्थे भगत जी कहिंदे प्रेम पलीता सुरत हवाई गोला ज्ञान चलाया। तो अग कि लाई जी पलीते नूं किड्डी उच्ची अवस्था होगी जी। ब्रह्म अगन, ब्रह्म अगन ये जठरागन नहीं। एक कई साधु ऐसे भी होया जिन्हां ने अपनी देह का संस्कार अपनी बॉडी विचों अग पैदा करके कर लिया है। ब्रह्म की अग्नि वासना की अग है, ब्रह्म की अबिरा भी अग है जी। ये शरीर च एक अग थोड़ा है, ये तो पता नहीं किनिया को अगा धरिया ने। ब्रह्म अगन सहजे प्रजाली एक है चोड़ सजाया। सुनो सुरत गई टेक, प्रेम सी हिरदे च हठ नहीं, प्रेमा भगती सी टिकी हुई सुरत दी, गुरु मंत्र दा गोला सी। भगत कबीर जी कहिंदे कई जन्मां दा आकी बनिया बैठा सी, एक वारी बोलिया राम एक वारी बोलिया वाहगुरु, इको गोले नाल कंध पाड़ के रख दित्ती। क्योंकि पंच नूं मारना एक है चोट सजाया। अगे जी सत संतोख लै लरने लागा, हुण गुण आ गए नाल। सत संतोख लै लरने लागा तोरे दोए दरवाजा, केड़े दरवाजा जेड़े पाप पुन दरवाजा, तोरे दोए दरवाजा साध संगत अर गुर की कृपा ते पकड़ियो गढ़ को राजा। कहिंदे जेड़ा किले दा राजा मन सी एक संगत, दूजी गुरु दी कृपा नाल काबू कर लिया, पकड़ियो गढ़ को राजा। अगला शब्द भगवत भीर, बंदगी करन वालियां दी भीड़ मिल गई, संगत मिल गई। सकत सिमरन की कटी काल पे फांसी, मैं मौत दी फाई भी कर दिती। कहन लगे लोको आज देखो मैं पंजा नू जित के दास कमीर चढ़ियो गढ़ उपर। ये शब्द शुरू हुंदा क्यों लीजे गढ़ बंका भाई, मैं किवें निशान साहब चलावा किले दे उत्ते। गुरु साहब कहने फिजिकल चलाना सौखा है। कहने कबीर जी कहने वेखो मैं जौंदे जी गढ़े किले उत्ते चढ़ गया, राज लियो बनाशी। जरा मेनू राज मिल गया दुनिया का कोई राजा इन खो नहीं सकता। भगत भाई नंद लाल कहता खालसा एवें नहीं, खालसा सोए जो पंच को मारे। इनू गुरु गोबिंद सिंह कहने धन जियो ते को जग में मुखते हर चित में जुद्ध विचार है, दे अनित ननित रहे जस नाव चढ़े भव सागर तार है। धीरज ताम बना है ए तन बुद्ध स्यों दीपक ज्यू उजियार है, ज्ञाने की बडनी मनो हाथ लै कातुरता कुतवार बहारे। इस तरह खालसा तू मार इन्हां, खालसा सोए जो पंच को मारे। थोड़ा जाप जी कृपा करी रखे जे खालसा सोए जो कर्म को साड़े। खालसा यो जे कर्म सड़ जाते जी। आ कल नूं अमृत संचार है परसों, हां जदों पंजां ने अमृत छकाना है ना जी, जदों आपां अमृत छक लिया उदों पंजां प्यारे ने पता कहना वाह वाह। कहिंदे खालसा जी अज तुसीं अमृत की दात लै ली, अज तो बाद तुहाडी जात तुहाडी गोत तुहाडे कर्म सारे सड़ गए। मैं कहना दुनिया च है कोई ताकत ऐसी जी, पंज खून जीवन वाले। मैं पंजां तों हेट नहीं कर रहा, पंज खून बंदगी वाले। ते सच्ची मुची जे वह अमृत की दात दे के कहन तुहाडे कर्म सड़ गए, उन्हां तों अमृत की दात लैण वाला फिर ब्रह्म ज्ञानी बंदा हुंदा है। महाराज जी ने कहा कि कर्म को साड़ है, असी साडा कर्म खैड़ा नहीं छड़दे है ना। अद्धे तां करिए कि एक तां भैड़े काम कीते उदों तंग हुंदे आ, दूजा उन्हां नूं चेते चेते करके मरने तंग करदे ने ना। पता सब नूं मैं की कीता। गुरु साहिब कहिंदे इक कम कर, कर्मां नूं कृपा साड़ देंदी हुंदी है। हिंदुइज्म कहिंदा भोगना पैणा है, ਉਂਝ ਬਾਣੀ ਵੀ ਕਹਿੰਦੀ ਹੈ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ, ਲੋੜੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ ਪਹਿੰਦਾ ਲੋੜੈ ਪੱਠ, ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆ, ਆਪਾਂ ਕਹਿੰਦੇ। ਪਰ ਗੁਰਮੁਖੋ ਖਾਲਸਾ ਜੀ, ਕਰਮ ਸੜ ਜਾਂਦਾ ਜਦੋਂ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਹੁੰਦੀ ਹੈ, ਤਾਂ ਕਰਮ ਸੜਦਾ। ਜੋਗੇ ਦਾ ਕਰਮ ਸੜਿਆ ਨਹੀਂ, ਕਿੱਥੋਂ ਤੁਰਿਆ? ਉਹ ਵੀ ਇੱਕੋ ਨਿੱਕੀ ਜੀ ਮੈਂ ਲੈ ਗਈ, ਮੇਰੇ ਵਰਗਾ ਸਿੱਖ ਕੌਣ? ਪਰ ਇੱਕ ਪਾਸੇ ਲਾਵਾਂ 'ਚ ਤੁਰਦਾ ਪਿਆ, ਦੂਜੇ ਪਾਸੇ ਫੁਰਨਾ ਸੀ ਅੰਦਰ। ਮੈਂ ਤਾਂ ਕਾਬੂ ਪਾ ਗਿਆ, ਮੈਂ ਤੁਹਾਨੂੰ ਹੁਣੇ ਕਿਹਾ, ਜਦੋਂ ਫੁਰਨਾ ਬਣਦਾ ਅੱਜ ਮੈਂ ਕਾਬੂ ਪਾ ਗਿਆ, ਕਿਉਂਕਿ ਉਦੋਂ ਮੈਂ ਵਿੱਚੋਂ ਗੁਰੂ ਨਿਕਲ ਜਾਂਦਾ, ਉਦੋਂ ਫਿਰ ਵਾਸ਼ਨਾ ਫੜ ਲੈਂਦੀ ਹੈ। ਜਦੋਂ ਉਹ ਫੁਰਨਾ ਬਣ ਗਿਆ ਮੇਰੇ ਵਰਗਾ ਸਿੱਖ, ਮੈਂ ਤਾਂ ਜਨਾਨੀ ਇਸੇ ਵੀ ਖਿਮਾ ਕਰਿਓ, ਮੈਂ ਤਾਂ ਵਹੁਟੀ ਜਾਂ ਆਪਣੀ ਪਤਨੀ ਛੱਡ ਕੇ ਆਇਆ। ਉਸੇ ਫੁਰਨੇ ਨੇ ਵਾਸ਼ਵੇਸ਼ਵਾ ਵੱਲ ਲੈ ਗਿਆ, ਪਰ ਗੁਰੂ ਇੰਨਾ ਸਮਰੱਥ ਸੀ, ਉਹਦੇ ਕਰਮ ਬਣਨ ਤੋਂ ਪਹਿਲਾਂ ਹੀ ਸਾੜ ਦਿੱਤਾ। ਮੇਰੀ ਫਿਰ ਬੇਨਤੀ ਹੈ, ਕਰਮ ਸੜਦੇ ਨੇ ਕਿਰਪਾ ਨਾਲ। ਸਵੇਰੇ 12 ਮਹਾਪਾ ਜੋ ਪੜ੍ਹਾਂਗੇ ਨਾ, ਕਿਰਤ ਕਰਮ ਕੇ ਵਿਛੜੇ, ਕਰਮ ਵਿਛੋੜਦੇ ਆ, ਕਿਰਪਾ ਵਿਛੋੜੇ ਦੇ ਕਰਮਾਂ ਨੂੰ ਸਾੜ ਦਿੰਦੀ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ, ਰਾਮ ਖਾਲਸਾ ਸੋਏ ਜੋ ਪੰਚ ਕੋ ਮਾਰੈ, ਖਾਲਸਾ ਸੋਏ ਜੋ ਕਰਮ ਕੋ ਸਾੜੈ। ਅੱਗੇ ਭਾਈ ਸਾਹਿਬ ਫਿਰ ਬਚਨ ਕਰਦੇ ਆ, ਖਾਲਸਾ ਸੋਏ ਜੋ ਮਾਨ ਤਿਆਗੈ। ਕਹਿੰਦੇ ਖਾਲਸਾ ਹੋਵੇ ਜਿਹੜਾ ਹੰਕਾਰ ਛੱਡ ਦਿੰਦਾ, ਮਾਨ ਨੂੰ ਤਿਆਗ ਦਿੰਦਾ। ਮਾਨ ਜਿਹੜਾ ਸ਼ਬਦ ਹੈ, ਇਹ ਦੋ ਰੂਪਾਂ 'ਚ ਆਇਆ ਗੁਰੂ ਗ੍ਰੰਥ ਸਾਹਿਬ 'ਚ। ਇੱਕ ਮਾਨ ਇੱਜ਼ਤ ਦੇ ਰੂਪ 'ਚ ਆਇਆ, ਇੱਕ ਨੈਗੇਟਿਵ ਸੈਂਸ ਵਿੱਚ ਆਇਆ। ਸਾਧੋ ਮਨ ਕਾ ਮਾਨ ਤਿਆਗੋ, ਜਤਨ ਬਹੁਤ ਮੈਂ ਕਰ ਰਿਹਾ, ਮਿਟਿਓ ਨਾ ਮਨ ਕੋ ਮਾਨ, ਦੁਰਮ ਸੰਸਿਓ ਨਾਨਕ ਫਦਿਓ, ਰਾਖ ਲਿਖੋ ਭਗਵਾਨ। ਇੱਕ ਤਾਂ ਮਾਨ ਓਖ ਹੈ, ਤੇ ਦੂਜੇ ਪਾਸੇ ਗੁਰਮੁਖੋ ਮਾਨ ਕਹਿ, ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕਹਿ। ਅੱਗੇ ਹੈ ਮਾਨ ਮਾਂਗੂ ਤਾਨ ਮਾਂਗੂ। ਇੱਥੇ ਮਾਨ ਦਾ ਅਰਥ ਹੈ ਖਾਲਸਾ ਹੋਵੇ ਜਿਹੜਾ ਮੈਂ ਮੇਰੀ ਨੂੰ ਬਿਲਕੁਲ ਮਿਟਾ ਦਿੰਦਾ ਹੈ। ਮਾਨ ਵੀ ਨਾਮ ਤੋਂ ਬਿਨਾਂ ਨਹੀਂ ਮਿਟਦਾ। ਖਾਲਸਾ ਸੋਏ ਜੋ ਮਾਨ ਕੋ ਤਿਆਗ ਹੈ। ਇੱਥੇ ਬੇਨਤੀ ਹੈ, ਤਿੰਨ ਬੇਨਤੀਆਂ ਸੁਣਿਓ। ਮਾਨ ਤਿਆਗਣ ਲਈ ਸਭ ਤੋਂ ਪਹਿਲਾਂ ਆਤਮ ਸਮਰਪਣ ਚਾਹੀਦਾ। ਮਾਨ ਤਿਆਗਣ ਲਈ ਅਗਲੀ ਗੱਲ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ। ਮਾਨ ਤਿਆਗਣ ਦੇ ਲਈ ਆਗਿਆ ਪਾਲਣ ਕਰਨਾ ਜ਼ਰੂਰੀ ਹੈ, ਆਤਮ ਸਮਰਪਣ ਜ਼ਰੂਰੀ ਹੈ, ਨਿਮਰਤਾ ਬਹੁਤ ਜ਼ਰੂਰੀ ਹੈ। ਜਿਸ ਬੰਦੇ ਨੇ ਮਾਨ ਨੂੰ ਤਿਆਗਣਾ ਹੈ, ਸੱਚ ਇਹ ਵੀ ਗੁਰੂ ਦੇ ਸ਼ੁਕਰਾਨੇ ਵਿੱਚ ਜੁੜ ਜਾਏ। ਹਜ਼ੂਰ ਨੇ ਕਿਹਾ ਆਪਣੇ ਅੰਦਰ ਦੇ ਮਾਨ ਨੂੰ ਤਿਆਗ ਦੇ, ਖਾਲਸਾ ਉਹ ਹੈ। ਅਤੇ ਮਾਨ ਪੈਸਾ ਛੱਡਣਾ ਸੌਖਾ ਜੇ ਗੁਰਮੁਖੋ, ਹੰਕਾਰ ਛੱਡਣਾ ਬੜਾ ਮੁਸ਼ਕਲ। ਦਾਸ ਨੇ ਇੱਕ ਵਾਰੀ ਬੇਨਤੀ ਕੀਤੀ, ਭੈੜੀ ਤੋਂ ਭੈੜੀ ਬਿਮਾਰੀ ਤਨ ਨੂੰ ਲੱਗ ਜਾਏ ਨਾ। ਆਪਾਂ ਕਈ ਵਾਰੀ ਸੱਚੀ ਮੁੱਚੀ ਪਰਿਵਾਰ ਦੇ ਵੀ ਜੀ ਕਹਿੰਦੇ ਆ, ਗਿਆ ਤਾਂ ਹੈ ਪਰ ਸੌਖਾ ਹੋ ਗਿਆ, ਜਿੰਦ ਛੁੱਟ ਗਈ, ਕਿਉਂਕਿ ਬੁਰਾ ਹਾਲ ਸੀ। ਭੈੜੀ ਤੋਂ ਭੈੜੀ ਬਿਮਾਰੀ ਵੀ ਮਰਿਆ ਛੱਡ ਜਾਂਦੀ ਹੈ, ਪਰ ਮਾਨ ਏਡੀ ਭੈੜੀ ਬਿਮਾਰੀ ਇਹ ਤਨ ਛੱਡਦਾ, ਅਗਲੇ ਜਨਮ ਹੀ ਤੁਰ ਜਾਂਦੀ ਹੈ। ਮਹਾਰਾਜ ਨੇ ਸ਼ਬਦ ਵਰਤਿਆ ਕਿ ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਭੀ ਹੋਮੈ ਮੈਲ ਨਾ ਜਾਵੇ। ਗੁਰੂ ਜੀ ਕਹਿੰਦੇ ਖਾਲਸਾ ਸੋਏ ਜੋ ਮਾਨ ਤਿਆਗੈ। ਹੁਣ ਅਗਲਾ ਹੈ ਖਾਲਸਾ ਸੋਏ ਜੋ ਪਰਤਰਿਆ ਤੇ ਭਾਗੈ। ਇੱਥੇ ਥੋੜ੍ਹੀ ਜਿਹੀ ਮੈਂ ਬੇਨਤੀ ਕਰਨੀ, ਆਪ ਸੁਣਿਓ ਟੇਕ ਕੇ। ਗੁਰਮਤ ਵਿੱਚ ਇੱਥੇ ਕੋਈ ਪਤਾ ਨਹੀਂ ਕਿਸ ਬੰਦੇ ਨੇ ਕਿੱਥੇ ਡਿੱਗ ਪੈਣਾ। ਇੱਕ ਤਾਂ ਸਭ ਤੋਂ ਵੱਡੀ ਅਰਦਾਸ ਹੈ, ਮੈਂ ਬੇਨਤੀ ਕਰਨਾ ਹੁੰਦਾ ਕਿ ਜਿਹੜੇ ਸ਼ਬਦ ਆਪਣੇ ਮਨ ਨੂੰ ਕਹਿਣਾ, ਜਦੋਂ ਵਾਸ਼ਨਾ ਅੱਤ ਦੀ ਤੰਗ ਕਰੇ ਫਿਰ ਬੰਦਾ ਕੀ ਕਰੇ, ਕੀ ਕਰੇ? ਕੰਟਰੋਲ ਨਹੀਂ ਇੱਥੇ ਤੋਂ ਹੋ ਰਿਹਾ, ਉੱਥੇ ਸਿਰਫ ਸ਼ਬਦ ਹੀ ਬਚਾ ਸਕਦਾ। ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਕਦਾਰੇ ਨੇ ਪੁੱਛਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਵਾਸ਼ਨਾ ਬਹੁਤ ਤੰਗ ਕਰੇ ਫਿਰ ਕੀ ਕਰੇ ਬੰਦਾ? ਗੁਰੂ ਸਾਹਿਬ ਨੇ ਅੱਗੋਂ ਕਿਹਾ, ਭਾਈ ਕਦਾਰਾ, ਜਦੋਂ ਜੰਗਲ ਨੂੰ ਅੱਗ ਲੱਗ ਜਾਏ ਖਰਨ ਕੀ ਕਰਦਾ? ਕਹਿੰਦੇ ਸਤਿਗੁਰੂ ਜੰਗਲ ਨੂੰ ਜਦੋਂ ਅੱਗ ਲੱਗ ਜਾਏ, ਅੱਗ ਮੱਚ ਉੱਠੇ ਤੇ ਖਰਨ ਦੌੜ ਕੇ ਪਾਣੀ ਦੇ ਵਿੱਚ ਚਲਾ ਜਾਂਦਾ। ਪਾਣੀ ਦਾ ਸਰੋਵਰ ਹੋਵੇ, ਪਾਣੀ ਦਾ ਦਰਿਆ ਹੋਵੇ, ਉਹ ਪਾਣੀ ਵੀ ਚਲਾ ਜਾਂਦਾ। ਫਿਰ ਕਹਿਣ ਲੱਗੇ, ਜੰਗਲ ਭਾਵੇਂ ਫੂਕਿਆ ਜਾਏ ਖਰਨ ਨੂੰ ਅੱਗ ਨਹੀਂ ਲੱਗਦੀ। ਕਹਿਣ ਲੱਗੇ, ਭਾਈ ਕਦਾਰਾ, ਜੰਗਲ ਨੂੰ ਅੱਗ ਲੱਗੇ, ਹਰਨ ਪਾਣੀ 'ਚ ਵੜ ਜਾਏ ਤੇ ਅੱਗ ਤੋਂ ਬਚ ਜਾਂਦਾ, ਅੰਦਰ ਵਾਸ਼ਨਾ ਦੀ ਅੱਗ ਲੱਗੇ ਭੱਜ ਕੇ ਬਾਣੀ 'ਚ ਵੜ ਜਾਇਆ ਕਰੋ, ਵਾਸ਼ਨਾ ਤੋਂ ਬਚ ਜਾਈਦਾ। महाराज नूं पुछिए जी किवें तो परत रहा ते भग है। एक तरीका विचार नाल गुरमुखो, दूजा तरीका है अरदासां करके। विचार नाल बाणी ने कहा परत रहा क्या इत्थे बीबीओ पहने दे अर्थ यह ना समझियो भी औरत का अपमान किया गया। गुरु ग्रंथ साहिब दोनों पक्ष ने, बंदे दे दोनों पक्ष ने, जे एक इत्थे सन्मुख पिया दूजे पासे साकत भी कह, जे गुरबाणी विच एक पासे सुहागण कह दूजे पासे दुहागण भी कह, एक पासे नूं इह शब्द वरत्या कवन बनी री तेरी लाली, कवन रंग तू भई गुलाली, जां पढ़ने आ लाल चोलना तै तन सोया सुरजन भानी तामन मोया। एक पासे महाराज ने कहा है नानक सुहागण का क्या चिन्ह है अंदर सच मुख उजला खसमै माए समाए, ते दूजे पासे यह भी कह फरीदा ए विश गंदलां धरिया खंध वाड़। हुण गुरमुखो प्रोफेसर साहिब सिंह ने अर्थ यह नहीं किते, भाई वीर सिंह नूं पढ़ो संप्रदाय गुरमुख पढ़ो, वह कहिंदे आ गंदलां दा अर्थ गंदल औरत नूं भी कहा जांदा है। मैनूं बख्श दिया जे मैं तां बेनती कर लगा, इहनूं इह ना समझियो औरत दा अपमान किया गया बिल्कुल नहीं। पर तिरे है पुराने रैतनामिया च है जिहड़ा मुसली युद्ध करेगा सिख पतत, शायद नवा शब्द समझो मुसली युद्ध, क्योंकि उस वक्त ज्यादा जिहड़ियां औरतां वेशवा विच प्रवृत्त सन मुसलमान सन। मुसली युद्ध का मतलब सी सिख दुश्मन जिहड़ा जिन्ना मर्जी धक्का करे पर यह गल चेते रखे अपने करैक्टर नूं ना डिगण दे। आपां उदों ही मरे हां जदों करैक्टर डिगदा है। गुरु साहब जी ने कहा नहीं पर तिरिया ते भग है, किवें भजे जी? एक विचार का तरीका है। मेरी बेनती है धी उन्हूं रब ने सुहापन दिता होवे, भैन होवे, मां होवे, उन्हूं वेख के कदी गंदा फुरना उठिया? मैं हर गल बाणी चो करांगा, कदी नहीं उठता ना जी। पर दूजे तुहानूं देख के क्यों? क्योंकि मन का विचार ही है अपनत लई धी भैन ते। गुरबाणी ने कहा जे इहदे ते काबू करना ही ते देख पराइयां चंगियां मावां भैणां धीआं जाने क्या जाने दर ते फील कर। लफ्ज़ फिर ध्यान नाल सुनियो, जाने दा अर्थ जिवें धी दे तन नूं वेख के, मां दे तन नूं वेख के, भैण दे तन नूं वेख के महसूस करना है। सच ए वे उह देख के अपने अंदर इउं महसूस कर मेरी धी मेरी भैण मेरी बेटी है। जदों महसूस करेगा उहदे च धी अपनी देख इकोदम तेरी वासना दा भोग पै जाएगा। यह विचार राही है। इहनूं सतगुरां ने कहा पर बेटी को बेटी जानै, खालसा सोए जो पर तेरे आते भाग है। पर बेटी को बेटी जानै, पर इस्त्री को मात बखानै, अपनी इस्त्री सो रत होई रैतवान गुर का सिंह सोई। महाराज का एक बचन है कहने सुध जब ते खम धरी बचन गुरदै हमारे। धन गुरु गोबिंद सिंह जी कहने मेरे बापू ने ना मैनू एक गल समझ आई जिदन की मैं सुध धरी, सुध जब ते खम धरी बचन गुरदै हमारे पूत, ए प्रण तो ए प्राण लग घट लग जब थारे। निज नारी के संग नेहो तुम नित बढ़ाइयो, पर नारी की सेज भूल सुपने होना चाहिए। मैं आप नूं बेनती करा भाई साहब तां कहिंदे ने जिस बंदे ने सारी जिंदगी फुरने तां उठनी, चलो फुरने दा केड़ा काबू, हां शब्द काबू करेगा, जिन्हें सारी जिंदगी पर औरत नूं नेड़े नहीं गया, कहिंदे ने मैं उहदे चरणा दी खाक मत्थे ते लावां होए, हों तिस घोल कमाया पर नारी दे नेड़ ना जावे। पर भगत नामदेव ये सारियां मैं तां क्या रहतां बाणी च ने, भगत नामदेव उहनां दे ते दो शब्द ने, कहिंदे ने रब उहदे दिल च की उहदे अखां च उहदे नेत्रां च सारे शरीर च वसदा है जिहड़ा पराए तन ते पराए धन तों बच गया। पर धन पर दारा पर हरी पराया धन पराई इस्त्री त्याग दित्ती तां कै निकट बसै नर खरी। मेरी फिर बेनती एक समा आया धन गुरु गोबिंद सिंह दे वेले दी घटना है जी, जो पर तेरे अते पाक है। मैं अज भी बैठे तुसी मैं गल कीती सिंघो, कल भी मैं रोज कहिना जेड़े तुसी संघर्षशील भी कहिंदे हो ना, सवेरे उठ के घटो घट मैं कहिना ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ। ਉਂਝ ਤਾਂ ਚਾਹੀਦਾ ਰੋਜ਼ਾਨਾ ਨਿਤਨੇਮ ਕਰੀਏ। ਮੈਂ ਇੱਕ ਬਰਾੜਸ਼ਾਹ ਕਿਹਾ ਸੀ, ਇੱਕ ਸਿੰਘ ਬਹੁਤ ਬਖਸ਼ਿਸ਼ ਸੀ ਜੀ, ਉਹ ਮੁਕਾਬਲੇ 'ਚ ਖੰਨੇ ਮਾਰਿਆ, ਰਮਿੰਦਰਜੀਤ ਸਿੰਘ ਜੀ ਟਹਿਣੀ ਹੈ। ਅੱਜ ਮੈਂ ਸਟੇਜ 'ਤੇ ਪਹਿਲੀ ਵਾਰ ਕਹਿਣ ਲੱਗਾ, ਉਸ ਗੁਰਮੁਖ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਗੁਰੂ ਸਾਹਿਬ ਦੀ ਕਿਉਂ ਪਹਿਲੀ ਵਾਰੀ ਕਹਿਣ ਲੱਗਾ, ਕਿਉਂਕਿ ਇੱਥੇ ਸ਼ਹੀਦਾਂ ਦੇ ਨਾਂ 'ਤੇ ਲੋਕ ਜੇਬਾਂ ਕੱਟਦੇ ਆ, ਕੌੜਾ ਸੱਚ ਹੈ। ਉਸ ਸਿੰਘ ਨੂੰ ਮੈਂ ਸਾਰੀ ਸਾਰੀ ਰਾਤ ਤਖ਼ਤ ਪੋਹੀ 'ਤੇ ਬੈਠਿਆਂ ਬੰਦਗੀ ਕਰਦਿਆਂ ਦੇਖਿਆ। ਮਾਤਾ ਜੀ ਪਕੜੇ ਗਏ, ਬੀ ਜੀ ਪਕੜ ਲਏ, ਪ੍ਰਸ਼ਾਦਾ ਛਕਣਾ, ਗੁਰਮੁਖੋ ਕਿੰਨੇ ਕਿੰਨੇ ਦੀ ਰੋਟੀ ਨਹੀਂ ਸੀ ਮਿਲਦੀ। ਪ੍ਰਸ਼ਾਦਾ ਛਕਦਿਆਂ ਮੇਰੇ ਮਨ 'ਚ ਮੈਂ ਸਿੰਘਣੀ ਨੂੰ ਕਿਹਾ, ਪ੍ਰਸ਼ਾਦਾ ਛਕਾਓ ਪਰ ਬਾਅਦ 'ਚ ਦੱਸਾਂਗੇ ਵੀ ਅੱਜ ਬੀ ਜੀ ਨੂੰ ਥਾਣੇ 'ਚ ਲੈ ਗਿਆ। ਮੇਰੇ ਵੀ ਬੜਾ ਸ਼ੌਕ ਸੀ, ਮੈਂ ਕਿ ਮੈਂ ਕਥਾ ਕਰਦਾ ਸਾਂ, ਬਸ ਉਹ ਮੇਰੇ ਤੋਂ ਰਿਹਾ ਨਾ ਗਿਆ, ਮੇਰੇ ਤੋਂ ਪਹਿਲੇ ਹੀ ਨਿਕਲ ਗਿਆ। ਮੈਂ ਕਿਹਾ ਭਾਅ ਜੀ ਅੱਜ ਨਾ ਬੀ ਜੀ ਨੂੰ ਥਾਣੇ 'ਚ ਲੈ ਗਏ ਆ। ਮੈਨੂੰ ਹੱਸ ਕੇ ਕਹਿੰਦੇ, ਤੁਸੀਂ ਪ੍ਰਸ਼ਾਦਾ ਛਕਾਓ, ਮੇਰੀ ਬੀਜੀ ਤਾਂ ਥਾਣੇ 'ਚ ਗਈ, ਆਜੂਗੀ ਸਵੇਰੇ। ਗੁਰੂ ਗੋਬਿੰਦ ਸਿੰਘ ਦੀ ਬੀਜੀ ਤਾਂ ਵਾਪਸ ਵੀ ਨਹੀਂ ਸੀ ਆਈ। ਉਹਨਾਂ ਸਿੰਘਾਂ ਦੀ ਸੁਰਤ ਕੀ ਗੁਰਮੁਖੋ ਸੱਚੀ, ਜਦੋਂ ਹੁਣ ਵੇਹਨੇ ਆ ਨਾ ਗੱਲਾਂ ਕਰਦੇ ਆ ਇੱਧਰ ਦੀਆਂ ਉੱਧਰ ਦੀਆਂ, ਕਦੀ ਨਿਤਨੇਮ ਨਹੀਂ ਕੀਤਾ, ਕਿਤੇ ਬਾਣੀ ਨਹੀਂ ਪੜ੍ਹੀ। ਹਿੰਦੁਸਤਾਨ ਵਿੱਚ ਬੜੇ ਬੰਦੇ ਹੋਏ ਆ ਤਾਕਤ ਵਾਲੇ, ਪਰ ਗੁਰੂ ਗੋਬਿੰਦ ਸਿੰਘ ਕਿਉਂ ਹੈ? ਕਿਉਂਕਿ ਗੁਰੂ ਗੋਬਿੰਦ ਸਿੰਘ ਅਕਾਲ ਦਾ ਸੁੱਤ ਹੈ। ਮੇਰੀ ਫਿਰ ਬੇਨਤੀ ਜੇ ਬਾਬਾ ਅਤਰ ਸਿੰਘ ਉਹਨਾਂ ਨੂੰ ਇਸ 'ਤੇ ਹੀ ਕਿਸੇ ਗਿਆ, ਚਿਮਟੇ ਵੀ ਜਾਈ ਜਾਓਗੇ, ਕਦੀ ਪੰਨ ਦੀ ਚੜ੍ਹਦੀ ਕਲਾ ਦੀ ਗੱਲ ਵੀ ਕਰਿਆ ਕਰੋ। ਉਹ ਗੁਰਮੁਖੋ ਉਹ ਚੁੱਪ ਕਰ ਗਏ। ਫਿਰ ਕਿਆ ਚੁੱਪ ਕਰ ਗਏ? ਤੀਜੀ ਵਾਰ ਉਹ ਵਜ ਜਾ ਕੇ ਕਹਿੰਦੇ ਨੇ ਬਾਂਹ ਪਕੜ ਕੇ, ਗੁਰਮੁਖਾ ਸਵੇਰੇ ਨਿਤਨੇਮ ਕੀਤੇ ਹੀ? ਕਹਿੰਦਾ ਨਹੀਂ ਨਹੀਂ ਮੈਂ ਨਿਤਨੇਮ ਹੀ ਕਰਦਾ, ਕੱਲੀ ਪੰਨ ਦੀ ਸੇਵਾ ਕਰਨਾ। ਉਹਨਾਂ ਸੰਗਤ 'ਚ ਖਲੋ ਕਿਆ, ਜਿੱਦਣ ਤੇਰੇ ਘਰਾਂ ਵਿੱਚ ਸਿੱਖਾਂ ਦੇ ਘਰਾਂ 'ਚ ਉਹਨਾਂ ਦੇ ਖੂਹਾਂ 'ਤੇ ਅੱਧੀ ਰਾਤ ਨੂੰ ਡੋਲ ਖੜਕਣਗੇ, ਹਰ ਸਿੱਖ ਦੇ ਮੂੰਹ ਵਿੱਚੋਂ ਜਪ ਨਿਕਲੇਗਾ ਤੇ ਪੰਥ ਦਾ ਜਜ਼ਬਾ ਲੈ ਕੇ ਚੱਲੇਗਾ, ਇੰਨਾ ਉੱਚਾ ਪੰਥ ਦਾ ਪ੍ਰਤਾਪ ਹੋਵੇਗਾ, ਗੋਰੇ ਦੀ ਕੀ ਤਾਕਤ ਇਹਨੂੰ ਕੋਈ ਖਤਮ ਹੀ ਨਹੀਂ ਕਰ ਸਕੇਗਾ, ਕਿਉਂਕਿ ਗੁਰੂ ਦਾ ਤੇਜ ਪ੍ਰਤਾਪ ਹੈ। ਕਰੈਕਟਰ ਕੀ ਹੈ? ਨੰਦ ਲਾਲ ਭਾਈ ਸਾਹਿਬ ਕਹਿ ਰਹੇ ਨੇ, ਮੈਨੂੰ ਗੁਰੂ ਕਹਿ ਰਹੇ ਨੇ ਸਿੱਖ ਹੋ ਪਰ ਤਿਰਿਆ ਤੇ ਪੱਗ ਹੈ। ਸਿੱਖਾਂ ਨੇ ਜੰਗ ਲੜਿਆ, ਰੰਗੜਾਂ ਦਾ ਡੋਲਾ ਹੱਥ ਆ ਗਿਆ ਜੀ, ਲੈ ਕੇ ਆ ਗਏ। ਧੰਨ ਗੁਰੂ ਗੋਬਿੰਦ ਸਿੰਘ ਨੂੰ ਆ ਕੇ ਦੱਸਿਆ, ਮਹਾਰਾਜ ਅਸੀਂ ਜਿੱਤ ਆਏ, ਰੰਗੜਾਂ ਨੂੰ ਸੋਧਾ ਲਾ ਦਿੱਤਾ। ਸਤਿਗੁਰਾਂ ਨੇ ਦੇਖਿਆ ਪਿੱਛੇ ਡੋਲਾ ਹੈ। ਹਜ਼ੂਰ ਨੇ ਕਿਹਾ ਇਹ ਕੀ? ਕਹਿਣ ਲੱਗੇ ਮਹਾਰਾਜ ਉਹਨਾਂ ਦਾ ਡੋਲਾ ਹੱਥ ਆ ਗਿਆ। ਸੱਚਾਈ ਹੈ ਜੀ, ਡੋਲਾ ਹੱਥ ਆ ਗਿਆ, ਪਕੜ ਕੇ ਲਿਆ। ਹਜ਼ੂਰ ਜਿਹੜਾ ਖੁਸ਼ੀ ਦੀ ਮੁਦਰਾ ਵਿੱਚ ਚਿਹਰਾ ਸੀ, ਅੱਖਾਂ ਲਾਲ ਹੋ ਗਈਆਂ। ਇਹ ਹੈ ਕਰੈਕਟਰ, ਅੱਖਾਂ ਲਾਲ ਹੋ ਗਈਆਂ। ਹਜ਼ੂਰ ਨੇ ਕਿਹਾ ਇਹ ਕਿਉਂ ਲਿਆਂਦਾ? ਕਹਿਣ ਲੱਗੇ ਜੀ ਉਹ ਲੋਕ, ਕਿਉਂਕਿ ਸਿੱਖ ਯੁੱਧ ਵਿੱਚ ਕਦੀ ਇਹ ਨੀਤੀ ਨਹੀਂ ਵਰਤਦਾ, ਆਮ ਤੌਰ 'ਤੇ ਗਿਰੀਆਂ ਹੋਈਆਂ ਕੌਮਾਂ, ਮੈਂ ਸ਼ਬਦ ਵਰਤਾਂ, ਗਿਰੇ ਹੋਏ ਕਰੈਕਟਰ ਬੱਚਿਆਂ ਨੂੰ ਅਗਵਾ ਕਰ ਲੈਂਦੇ ਆ, ਧੀਆਂ ਭੈਣਾਂ ਨੂੰ ਪਕੜ ਲੈਂਦੇ ਆ, ਉਹਨਾਂ 'ਤੇ ਤਸ਼ੱਦਦ ਕਰਦੇ ਆ, ਗੁਰਸਿੱਖੀ ਇਹ ਨਹੀਂ। ਹਜ਼ੂਰ ਅੱਗੇ ਵਧੇ, ਉਹ ਬਾਹਰ ਨਿਕਲੀ, ਸਤਿਗੁਰਾਂ ਨੇ ਤੀਰ ਨਾਲ ਸਿਰ 'ਤੇ ਹੱਥ ਰੱਖ ਕੇ ਪਿਆਰ ਦੇ ਕੇ ਗਿਆ, ਪੁੱਤ ਧੀਏ ਤੂੰ ਘਬਰਾਈ ਨਾ, ਤੇਰਾ ਵਾਲ ਵੀ ਵਿੰਗਾ ਨਹੀਂ ਹੁੰਦਾ, ਤੂੰ ਆਪਣੇ ਬਾਪੂ ਦੇ ਘਰ ਆਈ। ਉਸ ਵਕਤ ਜਿਹੜਾ ਮਹਾਰਾਜ ਨੇ ਸ਼ਬਦ ਕਹੇ, ਉਹ ਕਵੀ ਸੰਤੋਖ ਸਿੰਘ ਲਿਖਦੇ ਨੇ, ਪੁੰਨ ਸਿੰਘਨ ਬੂਝੇ ਗੁਣਖਾਨੀ, ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗ ਹੈ। ਪੁੰਨ ਸਿੰਘਨ ਬੂਝੇ ਗੁਣਖਾਨੀ, ਸਕਲ ਤੁਰਕ ਭੁਗਵੈ ਹਿੰਦਵਾਨੀ। ਲਵੇ ਸੁਣਿਓ, ਸਿੰਘ ਪੁੱਛਦੇ ਨੇ, ਸਮਝ ਗਿਆ ਨਾ, ਇਹ ਤੁਰਕ ਜਿਹੜੇ ਹਿੰਦੂ ਔਰਤਾਂ ਨੂੰ ਪਕੜ ਕੇ ਵਿਸ਼ੇ ਭੋਗਦੇ ਨੇ, ਸਿੱਖ ਬਦਲਾ ਲੈ ਭਲਾ ਜਨਾਵੈ, ਅਸੀਂ ਬਦਲਾ ਨਹੀਂ ਲੈ ਸਕਦੇ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ, ਗੁਰੂ ਦਾ ਸ਼ਾਸਤਰ ਗੁਰੂ ਦਾ ਸ਼ਬਦ ਸਾਨੂੰ ਕਿਉਂ ਰੋਕਦਾ ਹੈ? ਕਹਿੰਦੇ ਇੱਕੋ ਦਮ ਗੁਰੂ ਜੀ ਬਰੀ ਬੀਰਾ ਚਾਏ, ਕਹਿਣ ਲੱਗੇ ਪੁੰਨ ਸਤਿਗੁਰ, ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਨੋ ਪੰਥ ਉਚੇਰੇ, ਇਹ ਪੰਥ ਸਭ ਤੋਂ ਉੱਚੇ ਜਾਏਗਾ। ਨਹਿ ਅਦੋ ਗਤੀ ਬਿਖੈ ਪੰਚਾਵੂ, ਮੈਂ ਤੁਹਾਨੂੰ ਵਾਸ਼ਨਾ ਦੀ ਤੇ ਰਾਜਸੀ ਭੁੱਖ ਪਿੱਛੇ ਨਰਕ 'ਚ ਨਹੀਂ ਸੱਟਣ ਆਇਆ, ਤਾਂ ਤੇ ਕਸਮਲ ਕਰਨ ਹਟਾਵੂ, ਮੈਂ ਚਾਹੁੰਦਾ ਤੁਹਾਡਾ ਕਰੈਕਟਰ ਇੰਨਾ ਉੱਚੇ ਹੋਵੇ, ਦੁਸ਼ਮਣ ਦੀ ਧੀ ਬੇਟੀ ਵੀ ਕਹੇ ਦੇ ਕੋਲ ਮੈਂ ਮਹਿਫੂਜ ਹਾਂ। ਮੈਂ ਇੱਕ ਉਦਾਹਰਨ ਆਪ ਜੀ ਨੂੰ ਹੋਰ ਦੇਣਾ, ਇੱਕ ਕਹਾਵਤ ਸੀ ਜੀ, ਇਹ ਹਿੰਦੁਸਤਾਨ 'ਚ ਭਾਰਤ 'ਚ ਆ ਗਏ ਜੇ ਨਿਹੰਗ, ਬੂਵੇ ਖੋਲ ਦਿਓ ਨਿਸੰਗ। ਇੱਕ ਕਹਿੰਦੀ ਸੀ ਮੋੜੀ ਬਾਬਾ ਕੱਛ ਵਾਲਿਆ ਮੇਰੀ ਰੰਨ ਬਸਰੇ ਨੂੰ ਗਈ। ਇਹਦਾ ਮਤਲਬ ਕੀ ਸੀ? ਕੱਛ ਵਾਲੇ ਦਾ ਅਰਥ ਕਛਹਿਰੇ ਵਾਲੇ, ਜਿੱਥੇ ਚੋਲੇ ਤੇ ਕਛਹਿਰੇ ਵਾਲਾ ਮਿਲਦਾ ਸੀ। ਕਹਿੰਦੇ ਸਨ ਇੱਥੇ ਔਰਤ ਮਸਬੂਜ ਹੈ। ਸਰਦਾਰ ਜੱਸਾ ਸਿੰਘਾਲੋ ਵਾਲੀ ਦਾ ਮੈਂ ਰੋਜ਼ ਜ਼ਿਕਰ ਕਰਨਾ। ਪਾਣੀਪਤ ਦੀ ਜੰਗ ਮਰਟੇ ਹਾਰ ਗਿਆ, ਦੂਜਾ ਵੱਡਾ ਘੱਲੂਘਾਰਾ ਤਾਂ ਹੋਇਆ। ਉਹ ਸੈਂਕੜੇ ਦੇ ਗਿਣਤੀ ਵਿੱਚ ਧੀਆਂ ਭੈਣਾਂ ਲੈ ਕੇ ਭਾਰਤ ਦੀਆਂ ਲੈ ਤੁਰਿਆ, ਲਚਾਰ ਰੋਂਦੀਆਂ ਗਈਆਂ। ਖਾਲਸਾ ਜੀ, ਸਿੱਖਾਂ ਨੇ ਪੰਜਾਬ ਨਹੀਂ ਟੱਪਣ ਦਿੱਤਾ, ਸਾਰੀਆਂ ਵਾਪਸ ਲਿਆ ਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਈਆਂ। ਕਾਜੀ ਨੂਰ ਮੁਹੰਮਦ, ਉਹਦਾ ਜੰਗਨਾਮਾ ਪਰਸ਼ੀਅਨ ਵਿੱਚ ਹੈ ਜੀ, ਉਹਦਾ ਪੰਜਾਬੀ 'ਚ ਵੀ ਬੜਾ ਉਲੱਥਾ ਹੋ ਗਿਆ ਅੱਜ ਕੱਲ੍ਹ। ਉਹ ਆਪਣੇ ਜੰਗਨਾਮੇ 'ਚ ਸਾਨੂੰ ਕੁੱਤਾ ਲਿਖਦਾ, ਤੁਹਾਨੂੰ ਪਤਾ ਹੋਣਾ, ਉਹ ਕੁੱਤਾ ਲਿਖਦਾ, ਸੱਗ ਲਿਖਦਾ। ਜੇ ਸੱਚ ਹੋਵੇ ਨਾ, ਤੁਹਾਡਾ ਲੱਖ ਵਿਰੋਧੀ ਹੋਵੇ, ਆਪਣਾ ਰੱਬ ਜੀਵਨ ਦਾ ਤੇ ਸਹੁੰ ਸਿਰਫ ਆਪਣੀ ਜਿੰਦ ਦੀ ਦਿੱਤੀ ਜਾਂਦੀ ਹੈ, ਪੁੱਤ ਧੀ ਮਾਪਿਆਂ ਦੀ ਨਹੀਂ, ਆਪਣਾ ਜੀਵਨ ਹੋਵੇ ਤੇ ਮੇਰੀ ਬੇਨਤੀ ਕਰਾਂ, ਇੱਕ ਦਿਨ ਵਿਰੋਧੀ ਦੇ ਮੂੰਹ ਵਿੱਚੋਂ ਵੀ ਨਿਕਲਣ ਲੱਗ ਪੈਂਦਾ ਇਹਦੇ 'ਚ ਆਹ ਗੁਣ ਤਾਂ ਹੈਗੇ ਆ। ਕਹਿੰਦਾ ਇਹਨਾਂ ਕੁੱਤਿਆਂ ਵਿੱਚ ਕੋਈ ਵਿਚਾਰੀ ਨਹੀਂ। ਕਹਿੰਦਾ ਇਹ ਲੁਟੇਰੇ ਚੋਰ ਨੂੰ ਯਾਰ ਨਹੀਂ ਬਣਾਉਂਦੇ। ਇਹਦੇ ਤਰਜਮੇ ਹੋ ਚੁੱਕੇ ਆ, ਪਰਸ਼ੀਅਨ ਵਿੱਚ ਪਾਠ ਜੀ ਇਹਦਾ। ਇਹ ਚੋਰ ਲੁਟੇਰੇ ਨੂੰ ਯਾਰ ਨਹੀਂ ਬਣਾਉਂਦੇ। ਪਹਿਲੀ ਗੱਲ, ਭੱਜੇ ਜਾਂਦੇ ਦੀ ਪਿੱਠ ਵਿੱਚ ਵਾਰ ਨਹੀਂ ਕਰਦੇ, ਪੱਗ ਲੈ ਜਾਏ ਉਹਦੇ 'ਤੇ ਵਾਰ ਨਹੀਂ ਕਰਦੇ। ਕਹਿੰਦੇ ਪੱਗ ਬੰਨ ਸਿੱਖ ਪੱਗ ਲਾਉਣ ਵਾਲਾ ਨਹੀਂ, ਤੇ ਅੱਜ ਝਾਤੀ ਮਾਰ ਲਈ ਆਪਾਂ ਸਾਰੇ, ਆਪਾਂ ਕੀ ਕਰਨੇ ਪਏ। ਅਗਲੀ ਗੱਲ ਨੂੰ ਨਿੱਕੀ, ਕਹਿੰਦਾ ਰਣ ਤੱਤੇ 'ਚ ਦੁਸ਼ਮਣ ਦੀ ਬਹੁ ਬੇਟੀ ਆ ਜਾਏ, ਉਹਦੇ ਲਈ ਸ਼ਬਦ ਵਰਤਦੇ ਨੇ ਬੁੜੀਏ। ਪਿਛਾਂ ਅੱਗੇ ਉਹ ਕਹਿੰਦਾ ਇਹਨਾਂ ਵਿੱਚ ਬੁੜੀ ਮਾਂ ਨੂੰ ਕਿਹਾ ਜਾਂਦਾ, ਵੱਡੀ ਨੂੰ ਕਿਹਾ ਜਾਂਦਾ। ਗੁਰੂ ਸਾਹਿਬ ਜੀ ਦਾ ਪਿਆਰਾ ਸਿੱਖ ਕਹਿੰਦਾ ਭਾਈ ਨੰਦ ਲਾਲ ਜੀ, ਖਾਲਸਾ ਹੋਵੇ ਜਿਹੜਾ ਤੁਹਾਡੇ ਇੱਥੇ ਨਿਊਯਾਰਕ ਟਾਈਮਜ਼ ਨਿਕਲਦਾ ਨਾ, ਹਾਂ, ਪ੍ਰਿੰਸੀਪਲ ਸਤਵੀਰ ਸਿੰਘ ਨਾਲ ਲਿਖਿਆ, ਪੜ੍ਹਿਓ ਤੁਸੀਂ ਰੱਛਿਆ ਰਹਿਤ ਕਿਤਾਬ। ਮੈਂ ਬੇਨਤੀ ਕਰਾਂਗਾ ਜ਼ਰੂਰ ਪੜ੍ਹਿਓ। ਜਿਹੜੇ ਇੱਕ ਤਾਂ ਖਾਲਸਾ ਜੀਵਨ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਲਿਖਿਆ, ਉਹ ਪੜ੍ਹਨ ਵਾਲਾ। ਮੈਂ ਸੱਚੀ ਤੁਹਾਨੂੰ ਦੱਸਿਆ, ਇਸ ਮਸਲੇ 'ਚ ਨਹੀਂ ਪੈਂਦਾ ਕਿਹੜੀ ਸੰਪਰਦਾ। ਮੈਂ ਕਹਿੰਦਾ ਮੇਰੇ ਗੁਰੂ ਦੀ ਕੋਈ ਵੀ ਗੱਲ ਕਰਦਾ ਸਭ ਮੇਰੇ ਭਾਈ ਵੀਰ ਨੇ। ਪ੍ਰੋਫੈਸਰ ਗੰਗਾ ਸਿੰਘ ਦੀ ਕਿਤਾਬ ਹੈ ਪੂਰਨ ਪੁਰਖ, ਉਹ ਸਾਰੀ ਵਿਸਾਖੀ 'ਤੇ ਹੈ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਦੀ ਰੱਛਿਆ ਰਿਆਇਤ, ਮੇਰੀ ਅਰਜ਼ ਹੈ ਇਹਨਾਂ ਕਿਤਾਬਾਂ ਵਿੱਚ ਪੁਰਾਣੇ ਰਹਿਤਨਾਮੇ ਪਿਆਰਾ ਸਿੰਘ ਪਦਮ ਦੇ ਐਡਿਟ ਕੀਤੇ, ਉਹਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਅਤੇ ਉਹਨਾਂ ਨੇ ਹਵਾਲਾ ਦਿੱਤਾ ਨਿਊਯਾਰਕ ਟਾਈਮਜ਼ ਦਾ। ਉਹ ਕਹਿੰਦੇ ਜਦੋਂ ਬੰਗਲਾਦੇਸ਼ ਦੀ ਜੰਗ ਹੋਈ ਨਾ, ਵੱਖ ਹੋਇਆ, ਅਤੇ ਇੱਥੋਂ ਦਾ ਜਿਹੜਾ ਨਾਮਾ ਨਿਗਾਰ ਸੀ ਤੁਹਾਡਾ ਪੱਤਰਕਾਰ ਉੱਥੇ ਸੀ, ਸਿੱਖ ਫੌਜੀ ਖਲੋਤਾ ਸੀ। ਮੈਂ ਕਿਤਾਬ ਦਾ ਹਵਾਲਾ ਤਾਂ ਦਿੱਤਾ, ਮੈਂ ਉਹਦੇ 'ਚੋਂ ਪੜ੍ਹਿਆ, ਮੈਂ ਉਹ ਪੇਪਰ ਨਹੀਂ ਪੜ੍ਹਿਆ। ਸਿੱਖ ਫੌਜੀ ਖਲੋਤਾ ਅਤੇ ਇੱਕ ਕਾਰ ਆਈ, ਕਾਰ ਦੇ ਵਿੱਚ ਬੰਗਾਲੀ ਮੁਸਲਮਾਨ ਔਰਤ ਸੀ ਜੀ, ਉਹਨੇ ਉਤਰਦਿਆਂ ਸਾਰ ਸਿੱਖ ਦੇ ਗਲ 'ਚ ਫੁੱਲਾਂ ਦਾ ਹਾਰ ਪਾ ਦਿੱਤਾ। ਪੱਤਰਕਾਰ ਤਾਂ ਫਿਰ ਗੱਲ ਨੂੰ ਖਰੋਧਦਾ ਹੈ ਨਾ, ਉਹਨੇ ਕਿਹਾ ਵੀ ਤੇਰਾ ਹਮ ਮਜ਼ਬ ਨਹੀਂ, ਇਹ ਸਿੱਖ, ਤੁਸੀਂ ਮੁਸਲਮਾਨ, ਇਹ ਕੌਣ? ਕਹਿੰਦੀ ਇਹ ਮੇਰਾ ਬਾਪ ਹੈ। ਕਿਉਂ ਫੁੱਲ ਹਾਰ ਪਾਇਆ? ਕਹਿੰਦੀ ਜੰਗ ਵਿੱਚ ਸਾਡੇ ਆਪਣਿਆਂ ਨੇ ਕੱਪੜੇ ਪਾਰ ਕੇ ਪੱਤਾਂ ਲੁੱਟੀਆਂ, ਇਹਨਾਂ ਨੇ ਪੱਗ ਦੇ ਪੱਲੇ ਪਾੜ ਪਾੜ ਕੇ ਸਾਡਾ ਨਗੇਜ ਟੱਕਿਆ ਹੈ। ਗੁਰਮੁਖੋ, ਇਹ ਕਰੈਕਟਰ ਹਜ਼ਾਰਾਂ ਦੀ ਗਿਣਤੀ 'ਚ ਲੋਕ ਹੋਣ, ਇੱਕ ਕਮਾਈ ਵਾਲਾ ਸਿੱਖ ਖੜਾ ਹੋਵੇ, ਸੱਚੀ ਮੁੱਚੀ ਹਜ਼ਾਰਾਂ ਭੁੱਲ ਜਾਂਦੇ ਨੇ, ਕਮਾਈ ਵਾਲੇ ਦੀ ਗੱਲ ਚੱਲਦੀ ਹੈ। ਭਾਈ ਨੰਦ ਲਾਲ ਕਹਿੰਦੇ ਖਾਲਸਾ ਸੋਏ ਜੋ ਪਰ ਤਿਰਿਆ ਤੇ ਭਾਗ ਹੈ। ਅਗਲਾ ਸ਼ਬਦ ਉਹਨਾਂ ਵਰਤਿਆ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਾਗ ਹੈ। ਇਹ ਬੜਾ ਔਖਾ ਸ਼ਬਦ ਹੈ, ਖਾਲਸਾ ਸੋਏ ਪਰ ਦ੍ਰਿਸ਼ਟ ਕੋ ਤਿਆਗ ਹੈ। ਅੱਗੇ ਜੀ ਇਹ ਤੁਸੀਂ ਭਾਈ ਜੀ ਕਹਿ ਰਹੇ ਹੋ, ਨਿੰਦਿਆ ਤਿਆਗ ਹੈ, ਪੰਚ ਕੋ ਮਾਰੇ, ਕਰਮ ਕੋ ਸਾੜੇ, ਜੋ ਪੜ੍ਹ ਰਹੇ ਹਾਂ, ਪਰ ਤਿਰਿਆ ਤੇ ਭਾਗ ਹੈ, ਪਰ ਦ੍ਰਿਸ਼ਟ ਤਿਆਗ ਹੈ, ਇਹ ਕਿਵੇਂ ਹੋਏਗਾ? ਕਹਿ ਲੱਗੇ ਤਾਂ ਹੋਏਗਾ, ਖਾਲਸਾ ਸੋਏ ਨਾਮ ਰਤ ਲੱਗ ਹੈ। ਜਿਹੜਾ ਨਾਮ ਵੀ ਜੁੜੇਗਾ ਉਹਨੂੰ ਇਹ ਬਖਸ਼ਿਸ਼ ਮਿਲੇਗੀ। ਸਮਾਂ ਅੱਜ ਵੀ ਬਹੁਤ ਹੋ ਗਿਆ, ਬਾਕੀ ਵਿਚਾਰ ਕੱਲ੍ਹ ਨੂੰ ਆਪਾਂ ਕਰਾਂਗੇ। ਕੱਲ੍ਹ ਨੂੰ ਦੁਪਹਿਰੇ ਜੀ ਆਇਓ, ਸੰਗਰਾਂਦ ਵਾਲਾ ਦਿਨ, ਮੈਨੂੰ ਪਤਾ ਹੈ, ਮੈਨੂੰ ਮੈਂ ਸਭ ਕੁਝ ਸੁਣਾ ਜਾਣਾ ਐਤਕੀ। ਆਪਾਂ ਕਹਿੰਦੇ ਸੰਗਰਾਂਦ ਤਾਂ ਬਾਹਮਣਾਂ ਦੀ ਹੋਏ। ਗੁਰਮੁਖੋ, ਆਪਣੇ ਜਿੰਨੇ ਤੁਸੀਂ ਬੈਠੇ ਹੋ ਇਮਾਨਦਾਰੀ ਨਾਲ ਦੱਸੋ, ਸਾਡੇ ਪਿੰਡਾਂ 'ਚ ਸੰਗਰਾਂਦ ਨੂੰ ਇਕੱਠ ਹੁੰਦਾ ਸੀ ਨਾ, ਆਹ ਗੁਰਦੁਆਰੇ ਖਾਲੀ ਕਰਤੇ ਆਪਾਂ, ਸੰਗਰਾਂਦ ਵਾਲੇ ਜਿਹੜੇ ਹੁੰਦੇ ਸਨ ਉਹਨਾਂ ਵੀ ਭਜਾਤਾ, ਹੁਣ ਨਹੀਂ ਆਉਣਾ, ਸੰਗਰਾਂਦ ਨਹੀਂ ਪੂਜਦੇ। ਮੈਨੂੰ ਪਤਾ ਅਸੀਂ ਸਮੇਂ ਨੂੰ ਨਹੀਂ ਪੂਜਦੇ, ਪਰ ਸਮਾਂ ਤਾਂ ਸਫਲ ਕਰਨੇ ਆ ਨਾ। ਕੱਲ ਨੂੰ ਸਵੇਰੇ ਵੈਸਾਖ ਦੀ ਸੰਕ੍ਰਾਂਤ ਹੈ, ਆਪਾਂ ਜੋ ਗੁਰੂ ਜੀ ਨੇ ਸਾਨੂੰ ਦਿੱਤਾ ਆਪਾਂ, ਮੈਂ ਯਤਨ ਕਰਾਂਗਾ ਦੋਨੋਂ ਤੁਖਾਰੀ ਤੇ ਮਾਂ ਚ। ਵੈਸਾਖ ਭਲਾ ਸਾਖਾ ਵੇਸ ਕਰੇ, ਤਨ ਦੇ ਕੇ ਹਰ ਦੁਆਰ ਆਓ ਦਇਆ ਕਰੇ, ਘਰ ਆਓ ਪਿਆਰੇ ਦੁੱਤਰ ਪਿਤਾਰੇ, ਤੁਧ ਬਿਨ ਅੱਡ ਨਾ ਬੋਲੋ। ਤੇ ਦੂਜੇ ਪਾਸੇ ਗੁਰੂ ਅਰਜਨ ਸਾਹਿਬ ਕਹਿਣਗੇ ਵੈਸਾਖ ਸੁਹਾਵਾ ਤਾਂ ਲੱਗਿਆ, ਸ਼ੁਰੂਆਤ ਹੈ ਕਿ ਵੈਸਾਖ ਧੀਰਨ ਕਿਉਂ ਵਾਢੀਆ ਜਿੰਨਾ ਪ੍ਰੇਮ ਵਿਸ਼ੋ ਸ਼ਬਦ ਵਿਚਾਰ। ਮੇਰੀ ਫਿਰ ਬੇਨਤੀ ਪ੍ਰਬੰਧਕ ਵੀਰ, ਤੁਸੀਂ ਜ਼ੋਰ ਤਾਂ ਨਹੀਂ ਕਿਸੇ ਬੰਦੇ ਦਾ ਜੀ, ਪਰ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਅੱਜ ਉੱਥੇ ਨਾ ਸੰਗਰਾਂਦ, ਰਿਕਾਰਡਿੰਗ ਤੁਹਾਡੇ ਕੋਲ ਹੋਣੀ ਹੈ। ਅੰਮ੍ਰਿਤ ਵੇਲੇ ਦੇ ਹੁਕਮਨਾਮੇ ਤੋਂ ਬਾਅਦ ਵੈਸਾਖ, ਆਸਾ ਕੀ ਵਾਰ ਦੇ ਹੁਕਮਨਾਮੇ ਤੋਂ ਬਾਅਦ ਵੈਸਾਖ, ਉਸ ਤੋਂ ਬਾਅਦ ਰਾਤ ਨੂੰ ਰਹਿ ਰਾਸ ਦੇ ਪਾੜ ਤੋਂ ਬਾਅਦ ਵੈਸਾਖ, ਰਾਤ ਨੂੰ ਸੁੱਖ ਵਾਸਣ ਵੇਲੇ ਫਿਰ ਵੈਸਾਖ। ਜਦੋਂ ਤੁਸੀਂ ਮੰਜੀ ਸਾਹਿਬ ਦਾ ਮਤਲਬ ਕੀ ਹੈ, ਅਸੀਂ ਜਾਣਦੇ ਹਾਂ ਜਿਹੜਾ ਮੰਜੀ ਸਾਹਿਬ ਅਸਥਾਨ ਹੈ ਉੱਥੇ, ਹੁਣ ਗੁਰਦਾ ਬੇਨਤੀ ਕੀਤੀ ਨਾ ਬਣਾ ਦਿੱਤਾ, ਇਕੱਲਾ ਥੜਾ ਸੀ ਉੱਥੇ, ਬੋਰਡ ਲੱਗਾ, ਰੱਬ ਕਰੇ ਕਿਤੇ ਕੋਈ ਮਿਟਾ ਨਾ ਦੇ, ਉੱਥੇ ਬੋਰਡ 'ਤੇ ਲਿਖਿਆ ਹੋਇਆ ਇੱਥੇ ਗੁਰੂ ਅਰਜਨ ਦੇਵ ਨੇ 12 ਮਾਹ ਉਚਾਰਨ ਕੀਤਾ ਹੈ, ਇਹ ਤਾਂ ਮੰਜੀ ਸਾਹਿਬ ਹੈ। ਮੈਂ ਬਿਲਕੁਲ ਨਹੀਂ ਕਹਿ ਰਿਹਾ ਸੰਕ੍ਰਾਂਤ ਨੂੰ ਪੂਜਣਾ, ਮੈਂ ਕਹਿੰਦਾ ਹੋ ਸਕਦਾ ਮਹੀਨੇ ਬਾਅਦ ਇਹੋ ਜਿਹੀ ਚੋਟ ਲੱਗੇ ਬੰਦੇ ਦੀ ਜ਼ਿੰਦਗੀ ਪਲਟ ਜਾਏ। ਕੱਲ੍ਹ ਨੂੰ ਆਪਾਂ ਜੋ ਟਾਈਮ ਵੀਰਾਂ ਅਨਾਊਂਸ ਕੀਤਾ ਉਹ ਕਰਾਂਗੇ। ਆਓ ਜੀ, ਜੇ ਮਹਿੰਗਾ ਸ਼ਬਦ ਨਾ ਵੀ ਸਮਝ ਪਿਆ ਹੋਵੇ ਆਪਾਂ ਫਿਰ ਵੀ ਗੱਲ ਕਰ ਸਕਦੇ ਹਾਂ, ਪਰ ਸੱਚਾਈ ਇਹ ਵੇ ਕਿ ਮਨ ਨੂੰ ਕਾਬੂ ਕਰਨ ਲਈ ਸ਼ਬਦ ਕਮਾਉਣੇ ਪੈਣੇ।